ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਾਖ ਗੁਰੂ ਨਿਸਤਾਰੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਤੀਜਾ। ਮਾਨ ਮੇਰੇ ਹਰ ਕੀ ਅਕਥ ਕਹਾਣੀ, ਹਰ ਨਦਰ ਕਰੇ ਸੋਈ ਜਨ ਪਾਏ, ਗੁਰਮੁਖ ਬਿਰਲੈ ਜਾਣੀ। ਮਨ ਮੇਰੇ ਹਰ ਕੀ ਅਕਥ ਕਹਾਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ, ਗਰੀਬ ਨਵਾਜ ਸਤਿਗੁਰੂ ਜਿਨ੍ਹਾਂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਦੀਵਾਨਾਂ ਦੀ ਹਾਜ਼ਰੀ ਭਰ ਰਹੇ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹਾਂ, ਜੋ ਸਤਿਗੁਰਾਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਗੁਰਮੁਖ ਪਿਆਰੇ ਰਾਗੀ ਸਿੰਘਾਂ ਦੀ ਰਸ ਭਿੰਨੀ ਰਸਨਾ ਤੋਂ ਇਲਾਹੀ ਗੁਰਬਾਣੀ ਦੇ ਕੀਰਤਨ ਸੁਣ ਰਹੇ ਹੋ, ਔਰ ਇਹਨਾਂ ਅਮੋਲਕ ਸਵਾਸਾਂ ਨੂੰ ਸਫਲ ਬਣਾਉਣ ਦਾ ਇਹ ਜੋ ਯਤਨ ਕੀਤਾ ਹੈ, ਆਓ ਸਾਧ ਸੰਗਤ ਜੀ ਜੋ ਨਿਯਮ ਅਨੁਸਾਰ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ, ਮਨ ਬਿਰਤੀਆਂ ਦੀ ਇਕਾਗਰਤਾ ਸਹਿਤ ਪ੍ਰੇਮ ਸਹਿਤ ਇਸ ਪਾਵਨ ਕਥਾ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲ ਬਣਾਈਏ। ਆਓ ਸਾਰੇ ਪਿਆਰ ਵਿੱਚ ਆਓ, ਗਜ ਵੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਤੀਜਾ। ਮਨ ਮੇਰੇ ਹਰ ਕੀ ਅਕਥ ਕਹਾਣੀ। ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸਾਰਗ ਰਾਗ ਹੈ ਇਸ ਵਿੱਚ। ਇਹ ਸਾਧ ਸੰਗਤ ਜੀਓ, ਸਾਹਿਬਾਂ ਦਾ ਤੀਸਰਾ ਸ਼ਬਦ ਹੈ ਅਤੇ ਅਖੀਰਲਾ ਇੱਥੇ ਅਸ਼ਟਪਦੀ ਦਾ ਸ਼ਬਦ ਹੈ। ਗੁਰੂ ਅਮਰਦਾਸ ਸਤਿਗੁਰੂ ਜੀ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਉਹ ਵਾਹਿਗੁਰੂ ਦੀ ਜੋ ਕਹਾਣੀ ਹੈ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ, ਜਿਸ ਨੂੰ ਅਕਥ ਕਿਹਾ ਜਾਂਦਾ ਹੈ। ਅਕਥ ਦੁਨੀਆਂ ਦੀਆਂ ਕਹਾਣੀਆਂ ਕਥਨ ਕੀਤੀਆਂ ਜਾ ਸਕਦੀਆਂ ਨੇ, ਉਹਦਾ ਆਦਿ ਅਤੇ ਅੰਤ ਵੀ ਬਿਆਨ ਕੀਤਾ ਜਾ ਸਕਦਾ ਹੈ। ਦੁਨੀਆਂ ਦੇ ਮਨੁੱਖ ਦੀ ਗੱਲ ਕਰਨੀ ਹੋਵੇ, ਉਹਦਾ ਆਦਿ ਤੋਂ ਲੈ ਕੇ ਅਸੀਂ ਪੂਰਾ ਜੀਵਨ ਬਿਆਨ ਕਰ ਸਕਦੇ ਹਾਂ, ਉਹਦੇ ਜੰਮਣ ਤੋਂ ਲੈ ਕੇ ਮਰਨ ਤੱਕ ਗੱਲ ਕਰ ਸਕਦੇ ਹਾਂ, ਪਰ ਪਰਮਾਤਮਾ ਦੀ ਕਥਾ ਅਕਥ ਹੈ। ਸੰਪੂਰਨ ਰੂਪ ਵਿੱਚ ਇਹਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ। ਜਿੱਦਾਂ ਸਾਧ ਸੰਗਤ, ਆਕਾਸ਼ ਵਿੱਚ ਪੰਛੀ ਉਡਾਰੀ ਲਗਾਉਂਦੇ ਨੇ, ਕਿਸੇ ਦੀ ਉਡਾਰੀ ਘੱਟ ਹੋ ਸਕਦੀ ਹੈ, ਕਿਸੇ ਦੀ ਵਧੇਰੀ ਹੋ ਸਕਦੀ ਹੈ, ਕੋਈ ਬਹੁਤ ਦੂਰ ਤੱਕ ਉੱਡ ਸਕਦਾ ਹੈ। ਜਿੱਦਾਂ ਆਮ ਪੰਛੀ ਜਿਹੜੇ ਨੇ ਉਹ ਸਾਧ ਸੰਗਤ ਬਾਹਲੀ ਉੱਚੀ ਉਡਾਰੀ ਨਹੀਂ ਲਗਾਉਂਦੇ, ਇੱਲਾਂ ਵਗੈਰਾ ਜਿਹੜੀਆਂ ਨੇ ਬਹੁਤ ਦੂਰ ਤੱਕ ਜਾਂਦੀਆਂ ਨੇ। ਇਸ ਤੋਂ ਵੀ ਉੱਪਰ ਜਾਣ ਵਾਲੇ ਪੰਛੀ ਕਾਕ ਭਸੁੰਡ ਵਰਗੇ ਨੇ, ਬਹੁਤ ਦੂਰ ਤੱਕ ਚਲੇ ਜਾਂਦੇ ਨੇ, ਲੇਕਿਨ ਆਕਾਸ਼ ਦਾ ਕਿਸੇ ਵੀ ਪੰਛੀ ਨੇ ਕਦੇ ਅੰਤ ਪਾਇਆ ਹੈ? ਨਹੀਂ ਪਾ ਸਕਦੇ। ਆਕਾਸ਼ ਮੰਡਲ ਦਾ ਆਨੰਦ ਤਾਂ ਉਠਾ ਸਕਦੇ ਨੇ, ਉਡਾਰੀ ਲਗਾ ਕੇ ਇਹਦੇ 'ਚ ਆਨੰਦ ਪ੍ਰਾਪਤ ਕਰ ਸਕਦੇ ਹਨ, ਲੇਕਿਨ ਆਕਾਸ਼ ਦਾ ਕੋਈ ਅੰਤ ਨਹੀਂ ਪਾ ਸਕਦਾ। ਇਸੇ ਤਰ੍ਹਾਂ ਜਿਹੜੇ ਜੀਵ ਜੰਤੂ ਜਲ 'ਚ ਰਹਿਣ ਵਾਲੇ ਨੇ, ਪਾਣੀ 'ਚ ਰਹਿਣ ਵਾਲੇ ਨੇ, ਸਮੁੰਦਰ 'ਚ ਰਹਿਣ ਵਾਲੇ ਨੇ, ਸਮੁੰਦਰ ਦੇ ਵਿੱਚ ਬਹੁਤ ਥੱਲੇ ਥੱਲੇ ਡੂੰਘੇ ਜੀਵ ਰਹਿੰਦੇ ਹੈ। ਵੈਸੇ ਤਾਂ ਗੁਰਬਾਣੀ ਨੇ 42 ਲੱਖ ਜੂਨ ਪਾਣੀ ਦੀਆਂ ਹੀ ਦੱਸੀਆਂ ਨੇ, ਜਲ ਵਿੱਚ ਰਹਿਣ ਵਾਲੀਆਂ। ਬਹੁਤ ਦੂਰ ਤੱਕ ਚਲੇ ਜਾਂਦੇ ਨੇ, ਸਮੁੰਦਰ ਦਾ ਅੰਤ ਨਹੀਂ ਪਾਇਆ ਜਾਂਦਾ। ਮੱਛੀਆਂ ਵੀ ਕਲੋਲਾਂ ਕਰਦੀਆਂ ਨੇ, ਬੜੇ ਬੜੇ ਮੱਛ ਨੇ ਸਾਧ ਸੰਗਤ ਜੀ ਜਿਹੜੇ ਡੂੰਘੇ ਸਮੁੰਦਰ 'ਚ ਰਹਿੰਦੇ ਨੇ, ਉਰਲੇ ਪਾਸੇ ਤਾਂ ਆਉਂਦੇ ਹੀ ਨਹੀਂ, ਬਹੁਤ ਵੱਡੇ ਵੱਡੇ ਮੱਛ, ਲੇਕਿਨ ਉਹ ਵੀ ਸਮੁੰਦਰ ਦਾ ਤਲਾ ਨਹੀਂ ਪਾ ਸਕਦੇ। ਇੱਦਾਂ ਜਿਹੜੀ ਅਕਥ ਕਥਾ ਹੈ ਨਾ ਵਾਹਿਗੁਰੂ ਦੀ, ਉਹ ਅਸੀਂ ਕਹਿ ਕੇ ਉਹਦਾ ਆਨੰਦ ਤਾਂ ਉਠਾ ਸਕਦੇ ਹਾਂ, ਉਹਨੂੰ ਮਾਣ ਸਕਦੇ ਹਾਂ, ਉਡਾਰੀ ਲਾ ਸਕਦੇ ਹਾਂ, ਲੇਕਿਨ ਜੇ ਕੋਈ ਕਹੇ ਵੀ ਮੈਂ ਅਕਥ ਦੀ ਕਥਾ ਦਾ ਅੰਤ ਪਾ ਲਵਾਂ ਤਾਂ ਇਹ ਬਿਲਕੁਲ ਅਤਕਥ ਨਹੀਂ ਹੋਵੇਗੀ। ਮੈਂ ਸਮਝਦਾ ਇਹੀ ਕਾਰਨ ਹੈ ਕਿ ਕਿਤਨੇ ਕਿਤਨੇ ਵੱਡੇ ਵੱਡੇ ਮਹਾਂਪੁਰਖ ਹੋਏ ਨੇ, ਕਿਤਨੇ ਬੜੇ ਬੜੇ ਵਿਦਵਾਨ ਹੋਏ ਨੇ, ਆਪਣੀ ਬੁੱਧੀ ਦੇ ਅਨੁਸਾਰ ਜਾਂ ਕਿਸੇ ਨੇ ਅਨੁਭਵ ਦੇ ਅਨੁਸਾਰ ਇਹਦੇ ਅਰਥ ਤਾਂ ਕੀਤੇ ਨੇ ਗੁਰਬਾਣੀ ਦੇ, ਲੇਕਿਨ ਪੂਰਨ ਰੂਪ 'ਚ ਕੋਈ ਬਿਆਨ ਨਹੀਂ ਕਰ ਸਕਦਾ। ਜਿੰਨੀ ਜਿੰਨੀ ਕੁ ਮਤ ਪਰਮਾਤਮਾ ਨੇ ਜਿਹਨੂੰ ਦਿੱਤੀ ਹੈ ਉਹਦੇ ਹਿਸਾਬ ਨਾਲ ਉਹਨੇ ਅਰਥ ਕੀਤੇ ਨੇ। ਤੁਸੀਂ ਦੇਖਦੇ ਹੋ ਨਾ, ਵੱਖਰੇ ਵੱਖਰੇ ਟੀਕੇ ਲਿਖੇ ਗਏ ਨੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ, ਉਹ ਭਾਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਹੋਵੇ, ਉਹ ਭਾਵੇਂ ਕਿਰਪਾਲ ਸਿੰਘ ਜੀ ਸੱਤੋ ਕੀ ਗਲੀ ਵਾਲੇ ਮਹਾਂਪੁਰਖਾਂ ਦਾ ਹੋਵੇ, ਭਾਵੇਂ ਫਰੀਦਕੋਟੀਆਂ ਦਾ ਹੋਵੇ ਅਤੇ ਭਾਵੇਂ ਹੋਰ ਕੋਈ ਹੋਵੇ, ਸਭ ਨੇ ਅਲੱਗ ਅਲੱਗ ਅਰਥ ਕੀਤੇ ਨੇ। ਜੇ ਕੋਈ ਆਖੇ ਵੀ ਅਰਥ ਤਾਂ ਇੱਕੋ ਹੀ ਹੋਣਾ ਚਾਹੀਦਾ, ਮੈਂ ਸਮਝਦਾ ਇੱਕੋ ਹੀ ਅਰਥ ਗੁਰਬਾਣੀ ਦੇ ਨਹੀਂ, ਇਹ ਤਾਂ ਸਾਧ ਸੰਗਤ ਜਿਹੋ ਜਿਹੀ ਜਿਹਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੈ ਉਸ ਬੁੱਧੀ ਦੇ ਤਲ 'ਤੇ ਉਹਨੇ ਕਹਿ ਦਿੱਤਾ ਹੈ। ਲੇਕਿਨ ਇਸ ਅਕਾਲ ਪੁਰਖ ਦੀ ਕਥਾ ਦਾ, ਇਸ ਅੰਮ੍ਰਿਤ ਬਾਣੀ ਦੀ ਵਿਚਾਰ ਦਾ ਕੋਈ ਅੰਤ ਨਹੀਂ ਹੈ, ਕਿਉਂਕਿ ਪਰਮੇਸ਼ਰ ਦਾ ਅੰਤ ਨਹੀਂ ਹੈ। ਉਹ ਆਪ ਇਹੋ ਜਿਹਾ ਹੈ ਜਿਸ ਦਾ ਕੋਈ ਆਦ ਨਹੀਂ ਔਰ ਅੰਤ ਨਹੀਂ। ਰੱਬ ਕਦੋਂ ਬਣਿਆ, ਰੱਬ ਕਦੋਂ ਪੈਦਾ ਹੋਇਆ, ਕਿਸੇ ਨੂੰ ਪਤਾ ਹੈ? ਸਾਧ ਸੰਗਤ ਜੀ, ਇਹ ਸ੍ਰਿਸ਼ਟੀ ਉਹਨੇ ਕਦੋਂ ਬਣਾਈ, ਇਹ ਨਹੀਂ ਸਾਨੂੰ ਪਤਾ। ਸ੍ਰਿਸ਼ਟੀ ਕਿਹੜੀ ਤਰੀਕ ਨੂੰ ਬਣੀ ਹੈ? ਕੋਈ ਹੈ ਇਹੋ ਜਿਹਾ ਵਿਦਵਾਨ ਜਿਹੜਾ ਭਾਲ ਕੇ ਲਿਆਵੇ? ਆਹ ਸੂਰਜ ਕਦੋਂ ਬਣਿਆ, ਇਹ ਚੰਦਰਮਾ ਕਦੋਂ ਬਣਿਆ, ਕਦੋਂ ਦੇ ਪ੍ਰਕਾਸ਼ ਹੋ ਰਹੇ ਨੇ, ਇਹ ਕੋਈ ਡੇਟ ਹੈ ਕਿਸੇ ਕੋਲ? ਉਹਦੀ ਮਾਇਆ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਤਾਂ ਪਰਮਾਤਮਾ ਦਾ ਅੰਤ ਕਿਹਨੇ ਕੀ ਪਾਉਣਾ ਹੈ? ਉਹਦੀ ਇਹ ਮਾਇਆ ਹੀ ਹੈ ਨਾ, ਨਹੀਂ ਕੋਈ ਜਾਣ ਸਕਦਾ। ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ। ਆਪ ਹੀ ਜਾਣਦਾ ਹੈ। ਇਸ ਕਾਰਨ ਮਹਾਰਾਜ ਗੁਰੂ ਅਮਰਦਾਸ ਜੀ ਉਪਮਾ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕਰਦੇ ਨੇ, ਮਨ ਮੇਰੇ ਹਰ ਕੀ ਅਕਤ ਕਹਾਣੀ। ਇਹ ਮੇਰੇ ਮਨ ਹਰੀ ਦੀ ਜਿਹੜੀ ਕਥਾ ਹੈ ਨਾ, ਅਕਥ ਹੈ, ਜਿਹੜੀ ਪੂਰਨ ਰੂਪ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਹਰ ਨਦਰ ਕਰੇ ਸੋਈ ਜਨ ਪਾਏ, ਗੁਰਮੁਖ ਵਿਰਲੈ ਜਾਣੀ। ਜਿਨ੍ਹਾਂ 'ਤੇ ਨਦਰ ਕਰਦਾ ਹੈ ਉਹ ਕੁਝ ਜਾਣ ਲੈਂਦੇ ਨੇ, ਕੁਝ ਕੁ ਜਾਣ ਲੈਂਦੇ ਨੇ, ਅੰਤ ਉਹ ਵੀ ਨਹੀਂ ਪਾ ਸਕਦੇ, ਲੇਕਿਨ ਕੁਝ ਕੁ ਸੋਝੀ ਹੋ ਜਾਂਦੀ ਹੈ, ਸਮਝ ਆ ਜਾਂਦੀ ਹੈ, ਬੂਝ ਹੋ ਜਾਂਦੀ ਹੈ। ਬਿਰਲੇ ਜਾਣੀ, ਉਹ ਗੁਰਮੁਖ ਮੁਖੀ ਗੁਰੂ ਦਾ ਜਿਹੜੇ ਉਪਦੇਸ਼ ਲੈ ਕੇ ਚੱਲਦੇ ਨੇ, ਉਹਨਾਂ ਬਿਰਲੇ ਗੁਰਮੁਖਾਂ ਨੇ ਜਾਣਿਆ ਹੈ। ਰਹਾਉ ਗਹਿਰ ਗਹੀਰ ਗੰਭੀਰ ਗੁਣੀ, ਵਿਸ਼ਰਾਮ ਦੇ ਕੇ ਕਹਿੰਦੇ ਹਰ ਗਹਿਰ ਗੰਭੀਰ ਗੁਣੀ ਗਹੀਰ। ਵਾਹਿਗੁਰੂ ਕਿਹੋ ਜਿਹਾ ਹੈ? ਗਹਿਰ, ਗਹਿਰਾ ਹੈ, ਬਹੁਤ ਗਹਿਰਾ ਹੈ, ਗੰਭੀਰ ਅਚਲ ਹੈ। ਗੁਣੀ ਗਹੀਰ, ਗੁਣਾਂ ਦਾ ਸਮੁੰਦਰ ਹੈ। ਸਮੁੰਦਰ ਤਾਂ ਕਹੀਦਾ ਕਿਉਂਕਿ ਸਮੁੰਦਰ ਦਾ ਵੀ ਕੋਈ ਅੰਤ ਨਹੀਂ ਹੈ ਨਾ, ਇਸ ਲਈ ਇੱਕ ਉਦਾਹਰਣ ਵਜੋਂ ਸਮੁੰਦਰ ਦੀ ਗੱਲ ਕੀਤੀ ਜਾਂਦੀ ਹੈ। ਉਹ ਸਾਗਰ ਹੈ, ਗੁਣਾਂ ਦਾ ਸਾਗਰ, ਉਹਦੇ ਗੁਣ ਵੀ ਕਿੰਨੇ ਨੇ ਇਹ ਵੀ ਨਹੀਂ ਬਿਆਨ ਕੀਤੇ ਜਾ ਸਕਦੇ। ਕੋਈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਣਾਂ ਦਾ ਅੰਤ ਪਾ ਸਕਦਾ? ਕੋਈ ਦਸ਼ਮੇਸ਼ ਪਿਤਾ ਦੇ ਗੁਣਾਂ ਦਾ ਅੰਤ ਪਾ ਸਕਦਾ? ਸੂਰਮਤਾ ਦੀ ਗੱਲ ਜੇ ਕੋਈ ਆਰੰਭ ਕਰ ਦੇਵੇ ਮਹਾਰਾਜ ਦੀ, ਵੀ ਕਿੱਡੇ ਸੂਰਮੇ ਸੀ, ਉਹ ਲਿਖਦਿਆਂ ਲਿਖਦਿਆਂ ਕਈ ਪੁਸਤਕਾਂ ਭਰ ਜਾਣਗੀਆਂ। ਉਹ ਕਿੱਡੇ ਮਹਾਨ ਕਵੀ ਸੀ, ਉਹਦਾ ਕੋਈ ਅੰਤ ਨਹੀਂ। ਉਹਨਾਂ 'ਚ ਕਿੰਨਾ ਕੁ ਬਲ ਸੀ, ਉਹ ਬਲ ਜੇ ਕੋਈ ਬਿਆਨ ਕਰਨ ਜਾਵੇ ਉਹਦਾ ਵੀ ਕੋਈ ਅੰਤ ਨਹੀਂ। ਇੱਕ ਤੀਰ ਚਲਾਉਂਦੇ ਇੱਕ ਤੀਰ ਕਈਆਂ ਦੇ ਵਿੱਚ ਦੀ ਪਰੋ ਜਾਂਦਾ ਸੀ। ਅਤੇ ਕਵੀ ਸੰਤੋਖ ਸਿੰਘ ਜੀ ਨੇ ਇੱਕ ਥਾਂ 'ਤੇ ਲਿਖਿਆ ਹੈ ਕਿ ਦਸਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਤੀਰ ਚਲਾਇਆ, 10,000 ਨੂੰ ਬਿੰਨ ਗਿਆ ਸੀ। ਉਹਦੇ ਓਜ ਦਾ ਹੀ ਕੋਈ ਅੰਤ ਨਹੀਂ ਹੈ, ਵੀ ਕਿੰਨਾ ਕੁ ਬਲ ਹੈ, ਇਹਨੂੰ ਅਤਕਥ ਨਹੀਂ ਨਾ ਸਮਝਿਓ, ਕਿਉਂਕਿ ਉਹ ਅਕਾਲ ਪੁਰਖ ਖੁਦ ਨੇ, ਆਪ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਣਾਂ ਦਾ ਕੌਣ ਅੰਤ ਪਾ ਸਕਦਾ ਹੈ ਭਾਈ? ਨਹੀਂ ਹੈ ਅੰਤ। ਇਸੇ ਲਈ ਤਾਂ ਕਹੀਦਾ ਹੈ ਨੇਤ ਨੇਤ ਬੇਅੰਤ ਹੈ ਤੂੰ ਪਰਮੇਸ਼ਰ, ਬੇਅੰਤ ਹੈ, ਬੇਅੰਤ ਹੈ। ਇਹੀ ਕਹਿਣਾ ਅੰਤ ਹੈ। ਗੰਭੀਰ ਹੈ, ਗੁਣਾਂ ਦਾ ਸਾਗਰ ਹੈ। ਇਹ ਤਾਂ ਜਿਹੜੇ ਹੰਸ ਗੁਰਮੁਖ ਨੇ ਨਾ, ਉਹ ਇਹਦੇ 'ਚ ਗੁਣ ਚੁਗ ਲੈਂਦੇ ਨੇ। ਗੁਰ ਕੈ ਸ਼ਬਦ ਪਛਾਣਿਆ, ਗੁਰਾਂ ਦੇ ਸ਼ਬਦ ਰਾਹੀਂ ਕੁਝ ਕੁ ਗੁਣ ਉਹਦੇ ਪਛਾਣ ਲਈਦੇ ਨੇ ਕਿ ਵਾਹਿਗੁਰੂ 'ਚ ਆਹ ਗੁਣ ਹੈ, ਵਾਹਿਗੁਰੂ 'ਚ ਆਹ ਗੁਣ ਹੈ। ਸੰਪੂਰਨ ਰੂਪ 'ਚ ਨਹੀਂ, ਕੁਝ ਕੁ ਪਛਾਣ ਲਈਦਾ ਹੈ ਗੁਰਾਂ ਦੀ ਕਿਰਪਾ ਦੇ ਨਾਲ। ਬਹੁਵਿਧ ਕਰਮ ਕਰੇ ਭਾਏ ਦੂਜੈ, ਬਿਨ ਸ਼ਬਦ ਹੈ ਬਹੁ ਰਾਨਿਆ। ਨਹੀਂ ਤਾਂ ਆਮ ਤੌਰ 'ਤੇ ਜਿਹੜਾ ਬੰਦਾ ਹੈ ਨਾ, ਬਹੁਤ ਸਾਰੇ ਕਰਮ ਕਰਦਾ ਹੈ, ਲੇਕਿਨ ਦੁਆਇਤ 'ਚ ਲੱਗ ਕੇ ਕਰਦਾ ਹੈ, ਦੂਜੇ ਭਾਏ ਵਿੱਚ ਲੱਗ ਕੇ ਕਰਦਾ ਹੈ। ਬਿਨ ਸ਼ਬਦ ਹੈ ਬੌਰਾਨਿਆ, ਬੌਰਾ ਤਾਂ ਹੀ ਕਮਲਾ ਹੋਇਆ ਫਿਰਦਾ ਹੈ, ਕਮਲਾ ਹੋਇਆ ਫਿਰਦਾ, ਕਰਮ ਬਹੁਤ ਕਰਦਾ ਹੈ, ਲੇਕਿਨ ਵਾਹਿਗੁਰੂ ਬਾਰੇ ਕੁਝ ਵੀ ਨਹੀਂ ਪਤਾ ਲੱਗਦਾ। ਆ ਕਿੰਨੇ ਵਿਗਿਆਨਿਕ ਲੋਕ ਨੇ, ਆਪਣੀ ਆਪਣੀ ਮੱਤ ਅਨੁਸਾਰ ਕਿੰਨੀ ਭਾਲ ਕਰਦੇ ਨੇ, ਖੋਜ ਕਰਦੇ ਨੇ, ਜਿਵੇਂ ਜਿਵੇਂ ਖੋਜ ਕਰਦੇ ਨੇ ਨਵੀਂ ਨਵੀਂ ਚੀਜ਼ ਲੱਭਦੀ ਜਾਂਦੀ ਹੈ। ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਰੱਬ ਵਰਗੀ ਕੋਈ ਸ਼ੈ ਹੈ ਹੀ ਨਹੀਂ, ਲੇਕਿਨ ਹੁਣ ਇਹ ਵੀ ਮੰਨਣ ਲੱਗ ਪਏ ਨੇ। ਸੰਸਾਰੀ ਗਿਆਨ ਦੂਜੇ ਭਾਏ ਵਿੱਚ ਲੱਗ ਕੇ ਬਹੁਤ ਸਾਰੇ ਕਰਮ ਜੀਵ ਕਮਾਉਂਦਾ ਹੈ, ਲੇਕਿਨ ਬੌਰਾ ਕਮਲਾ ਹੋਇਆ ਫਿਰਦਾ ਹੈ, ਕਮਲਿਆਂ ਵਾਂਗੂ ਇੱਧਰ ਉੱਧਰ ਦੌੜਿਆ ਫਿਰਦਾ ਹੈ। ਵਾਹਿਗੁਰੂ ਪਰਮੇਸ਼ਰ ਦਾ ਸਰੂਪ, ਉਹਦੇ ਗੁਣ ਨਹੀਂ ਪਛਾਣ ਸਕਦਾ, ਨਹੀਂ ਜਾਣਿਆ ਜਾਂਦਾ। ਉਹ ਤਾਂ ਇਹੋ ਜਿਹਾ ਹੈ, ਨਿਰਗੁਣ ਸਰੂਪ ਮਹਾਰਾਜ ਵਰਣ ਕਰਦੇ ਨੇ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇ, ਕਹਿ ਸਕਦਾ ਕੋਈ? ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ। ਤ੍ਰੇ ਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬੰਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਤੁਐ ਸਰਬ ਨਾਮ ਕਥੈ ਕਵਨ, ਇਹਦਾ ਮਤਲਬ ਹੈ ਵੀ ਤੇਰੇ ਸਰਬ ਨਾਮ ਜਿਹੜੇ ਕਥੈ ਕਵਨ, ਕੌਣ ਕਹਿ ਸਕਦਾ ਹੈ? ਨਹੀਂ ਕਹਿ ਸਕਦਾ। ਕਰਮ ਨਾਮ, ਕਰਮਾਂ ਕਰਕੇ ਜਿਹੜੇ ਨਾਂ ਪੈ ਗਏ ਨੇ ਨਾ ਤੇਰੇ, ਜਿੱਦਾਂ ਸ੍ਰਿਸ਼ਟੀ ਦਾ ਪਾਲਕ ਹੈ ਤੇ ਅਸੀਂ ਕਹਿ ਦਿੰਦੇ ਵੀ ਗੋਪਾਲ, ਇੰਦਰੀਆਂ ਦੀ ਰੱਖਿਆ ਕਰਦਾ ਗੋਬਿੰਦ, ਬੀਠਲ ਰਾਮ ਰਵਿਆ ਹੋਇਆ ਹੈ ਤੇ ਰਾਮ ਕਹਿਤਾ। ਇਹ ਕਰਮ ਦੇ ਨਾਲ ਨਾਮ ਪਏ ਹੋਏ ਨੇ ਵਾਹਿਗੁਰੂ ਦੇ। ਜਿੰਨੇ ਵੀ ਨਾਮ ਜਾਪ ਸਾਹਿਬ ਦੇ ਬਹੁਤ ਸਾਰੇ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖੇ ਨੇ, ਇਹ ਜਾਪ ਸਾਹਿਬ ਦਾ ਹੀ ਪਹਿਲਾ ਪਦ ਹੈ ਨਾ, ਜਿਹਦੇ 'ਚ ਮਹਾਰਾਜ ਕਹਿੰਦੇ ਤੁਐ ਸਰਵ ਨਾਮ ਕਥੈ ਕੌਣ, ਕੋਈ ਨਹੀਂ ਕਹਿ ਸਕਦਾ। ਲੇਕਿਨ ਜਿਹੜੇ ਕਰਮ ਤੇਰੇ ਕਰਮ ਨੇ ਨਾ, ਉਹਨਾਂ ਕਰਕੇ ਜਿਹੜੇ ਤੇਰੇ ਨਾਂ ਪਏ ਨੇ, ਮੈਂ ਉਹਦੇ ਬਾਰੇ ਕੁਝ ਕੁ ਬੇਨਤੀਆਂ ਕਰ ਰਿਹਾ ਹਾਂ। ਇਹ ਦਸਮ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਨਹੀਂ ਬਿਆਨ ਕੀਤਾ ਜਾ ਸਕਦਾ ਉਹਨੂੰ। ਇਸ ਲਈ ਬਿਨ ਸ਼ਬਦ ਹੈ, ਸ਼ਬਦ ਤੋਂ ਬਿਨਾਂ ਜੱਗ ਸਾਰਾ ਬੌਰਾਨਾ ਕਮਲਾ ਹੋਇਆ ਫਿਰਦਾ ਹੈ। ਹਰ ਨਾਮ ਨਾਵੈ ਸੋਈ ਜਨ ਨਿਰਮਲ, ਫਿਰ ਮੈਲਾ ਮੂਲ ਨਾ ਹੋਈ। ਹਰ ਨਾਮ ਨਾਵੈ ਸੋਈ ਜਨ ਨਿਰਮਲ, ਮੈਲਾ ਹੋਇਆ ਫਿਰਦਾ ਹੈ ਜੀਵ ਅਵਿਦਿਆ ਕਰਕੇ, ਅਗਿਆਨ ਕਰਕੇ, ਪਾਪਾਂ ਕਰਕੇ। ਇਹ ਨਿਰਮਲ ਕਿਸ ਤਰ੍ਹਾਂ ਹੋ ਸਕਦਾ ਹੈ? ਗੁਰੂ ਅਮਰਦਾਸ ਕਹਿੰਦੇ ਨਹਾਉਣਾ ਪਏਗਾ, ਨਹਾਏਗਾ ਤੇ ਹੀ ਨਿਰਮਲ ਹੋਏਗਾ ਨਾ ਜੀ। ਮਹਾਰਾਜ ਕਿੱਥੇ ਨਹਾਈਏ? ਗੰਗਾ 'ਤੇ ਨਹਾਈਏ, ਜਮੁਨਾ 'ਤੇ ਜਾਈਏ, ਕਿ ਗੋਦਾਵਰੀ 'ਤੇ ਜਾਈਏ, ਕਿ ਸੱਤਾਂ ਸਮੁੰਦਰਾਂ 'ਚ ਨਹਾ ਲਈਏ, ਕਿੱਥੇ ਨਹਾਈਏ? ਮਹਾਰਾਜ ਕਹਿੰਦੇ ਬਾਹਰੋਂ ਤਾਂ ਨਿਰਮਲ ਹੋ ਸਕਦਾ ਹੈ, ਅੰਤਰਮੈਲ ਜਿਹੜੀ ਲੱਗੀ ਹੋਈ ਹੈ ਨਾ, ਅੰਤਰਮੈਲ ਲੱਗੀ ਨਹੀਂ ਜਾਣਾ, ਬਾਹਰੋਂ ਮਲਮਲ ਧੋਵੈ। ਉਹ ਮੈਲ ਜਿਹੜੀ ਅੰਦਰ ਲੱਗੀ ਹੋਈ ਹੈ, ਉਹ ਤਾਂ ਬਈ ਵਾਹਿਗੁਰੂ ਦਾ ਨਾਮ ਜਪੇਗਾ ਤਾਂ ਹੀ। ਨਾਮ ਰੂਪੀ ਸਮੁੰਦਰ ਦੇ ਵਿੱਚ, ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਤੇ ਹਰ ਨਾਮ ਨਹਾਵੈ ਸੋਈ ਜਨ ਨਿਰਮਲ। ਉਹੀ ਨਿਰਮਲ ਹੈ ਜਿਹੜਾ ਨਾਮ ਰੂਪ ਸਮੁੰਦਰ ਦੇ ਵਿੱਚ ਆ ਕੇ ਚੁੱਭੀ ਮਾਰਦਾ ਹੈ, ਜਾਂ ਸਤਸੰਗਤ ਦੇ ਵਿੱਚ ਆ ਕੇ ਨਾਮ ਨੂੰ ਸੁਣਨਾ, ਮੰਨਣਾ ਤੇ ਨਿਧਿਆਸਨ ਕਰਨਾ, ਇਹ ਨਹਾਉਣਾ ਹੈ। ਇਹ ਨਹਾਉਣਾ ਗੁਰਬਾਣੀ 'ਚ ਮਹਾਰਾਜ ਨੇ ਲਿਖਿਆ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਾ ਹੋ। ਇਹੋ ਜਿਹਾ ਨਹਾਉਣਾ ਕਰਨਾ ਹੈ। ਇੱਥੇ ਪਾਠ ਜਿਹੜਾ ਨਾ ਆਮ ਤੌਰ 'ਤੇ ਪੜ੍ਹਨ ਵਿੱਚ ਆਉਂਦਾ ਹੈ, ਹਰ ਨਾਮ ਨਾਵੈ, ਜੇ ਨਾਵੈ ਕਰਾਂਗੇ ਤਾਂ ਅਰਥ ਗਲਤ ਹੋ ਜਾਏਗਾ। ਇਸ ਲਈ ਇਹਨੂੰ ਥੋੜ੍ਹਾ ਜਿਹਾ ਘਰੋੜ ਕੇ ਨਾਵੈ। ਸਾਹਿਬ ਕਹਿੰਦੇ ਨੇ ਹਰ ਨਾਮ ਨਾਵੈ ਸੋਈ ਜਾਂ ਨਿਰਮਲ, ਫਿਰ ਮੈਲਾ ਮੂਲ ਨਾ ਹੋਈ। ਫਿਰ ਮੁੱਢ ਤੋਂ ਹੀ ਮੂਲ ਮੈਲ ਰਹਿ ਹੀ ਨਹੀਂ ਜਾਂਦੀ, ਮਹਾਰਾਜ ਸਾਰੀ ਧੋ ਦਿੰਦੇ ਨੇ ਅੰਦਰੋਂ, ਥੋੜ੍ਹੀ ਜਿਹੀ ਵੀ ਨਹੀਂ ਰਹਿਣ ਦਿੰਦੇ। ਭਾਵੇਂ ਕਿ ਕਿਸੇ 100 ਜਨਮ ਪਿਛਲਾ ਪਾਪ ਹੋਵੇ, ਕਿਉਂਕਿ ਕਈ ਜਨਮਾਂ ਦੇ ਪਾਪ ਨੇ ਸਾਧ ਸੰਗਤ, ਇੱਕ ਜਨਮ ਦਾ ਤਾਂ ਹੈ ਨਹੀਂ, ਬਹੁਤ ਜਨਮਾਂ ਜਨਮਾਂ ਦੇ ਪਾਪ ਨੇ। ਅਤੇ ਸਤਿਗੁਰੂ ਜਦੋਂ ਕਿਰਪਾ ਕਰਦੇ ਨੇ ਤੇ ਸਾਰੇ ਜਨਮਾਂ ਜਨਮਾਂ ਦੇ ਪਾਪ ਜਿਹੜੇ ਨੇ ਸਾਰੇ ਧੋ ਕੇ ਰੱਖ ਦਿੰਦੇ ਨੇ, ਐਨ ਉੱਜਲ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ, ਫਿਰ ਕੋਈ ਵੀ ਪਾਪ ਰਹਿ ਨਹੀਂ ਜਾਂਦਾ ਜਿਹੜਾ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਨਾਮ ਜਪਦਾ ਹੈ।
ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਭਰਮ ਪਤ ਖੋਈ। ਦੂਜੇ 'ਚ ਲੱਗੇ ਨੇ ਦੁਐਤ ਵਿੱਚ, ਇਸ ਲਈ ਬੰਦਾ ਭਰਮ ਦਾ ਰਹਿੰਦਾ ਹੈ, ਪਤ ਆਪਣੀ ਪਤ ਇੱਜ਼ਤ ਵੀ ਗਵਾ ਲੈਂਦਾ। ਨਾਮ ਬਿਨਾ ਸਭ ਜਗ ਹੈ ਮੈਲਾ, ਨਾਮ ਤੋਂ ਬਿਨਾਂ ਸਾਰਾ ਜੱਗ ਹੀ ਮੈਲਾ ਹੈ, ਮੈਲ ਲੱਗੀ ਹੋਈ ਹੈ ਵਿਸ਼ੇ ਵਿਕਾਰਾਂ ਦੀ, ਮਾਇਆ ਦੀ, ਪਦਾਰਥਾਂ ਦੀ, ਮੋਹ ਦੀ ਇਤਿਆਦਕ। ਇਹ ਮੈਲ ਜਿਹੜੀ ਹੈ ਨਾ, ਰਾਤ ਦਿਨ ਬੰਦੇ ਦੇ ਅੰਦਰ ਲੱਗਦੀ ਜਾ ਰਹੀ ਹੈ। ਮਤ ਵਿੱਚ ਮੈਲ ਹੈ, ਹਿਰਦੇ 'ਚ ਮੈਲ ਹੈ, ਨਾਮ ਰਾਹੀਂ ਧੋਤੀ ਜਾ ਸਕਦੀ ਹੈ। ਜੇ ਦੂਜੇ 'ਚ ਬੰਦਾ ਲੱਗਾ ਰਹੇ ਨਾ, ਫਿਰ ਭਰਮ ਦਾ ਹੀ ਰਹਿੰਦਾ ਹੈ, ਮੈਲ ਨਹੀਂ ਗਵਾ ਸਕਦਾ ਉਹ ਆਪਣੀ ਪਤ ਖੋਈ। ਇਹਨਾਂ ਵਿਸ਼ੇ ਵਿਕਾਰਾਂ ਕਰਕੇ ਇੱਜ਼ਤ ਵੀ ਗਵਾ ਲੈਂਦਾ ਹੈ। ਆਪਾਂ ਵੇਖਦੇ ਨਾ, ਕਈ ਵਾਰੀ ਕਾਮੀ ਪੁਰਸ਼ ਦਾ ਪਾਜ ਉੱਗੜ ਜਾਂਦਾ ਹੈ, ਸਾਰੀ ਦੁਨੀਆ ਵਿੱਚ ਤੌਬਾ ਤੌਬਾ ਹੋ ਜਾਂਦੀ ਹੈ, ਪਤ ਖੋਈ। ਇਹੋ ਜਿਹੇ ਸਾਧ ਸੰਗਤ ਕੋਈ ਕ੍ਰੋਧ ਵਿੱਚ ਮੈਲਾ ਹੋਇਆ ਹੈ, ਗੁੱਸਾ ਬੰਦੇ ਨੂੰ ਕਈ ਵਾਰੀ ਇੰਨਾ ਆ ਜਾਂਦਾ ਹੈ, ਉਹਦੇ ਕਰਕੇ ਹੀ ਉਹਦੀ ਇੱਜ਼ਤ ਖਰਾਬ ਹੋ ਜਾਂਦੀ ਹੈ। ਇਹ ਵਿਸ਼ੇ ਵਿਕਾਰ ਵੀ ਬੰਦੇ ਦੀ ਪਤ ਖੋ ਦਿੰਦੇ ਨੇ, ਇੱਜ਼ਤ ਗਵਾ ਦਿੰਦੇ ਨੇ। ਇਹ ਤਾਂ ਬੜੇ ਬੜੇ ਦੇਵਤੇ ਵੀ ਇੱਜ਼ਤ ਗਵਾ ਬੈਠੇ। ਇੰਦਰ ਸਾਧ ਸੰਗਤ ਅਹਿਲਿਆ ਦਾ ਸਤਭੰਗ ਕੀਤਾ, ਜਿਸ ਕਾਰਨ ਕਰਕੇ ਜਾ ਕੇ ਫਿਰ ਇਹਨੂੰ ਬ੍ਰਹਸਪਤ ਦੇ ਕੋਲੋਂ ਬਖਸ਼ਾਉਣਾ ਪਿਆ। ਬਗੀਚੀ 'ਚ ਜਾ ਕੇ ਛੁੱਪ ਗਿਆ ਸੀ ਕਮਲਾਂ ਦੀ, ਕਿੱਡੀ ਹਾਲਤ ਮਾੜੀ ਹੋਈ ਸੀ ਇੰਦਰ ਦੀ। ਗੁਰਬਾਣੀ 'ਚ ਮਹਾਰਾਜ ਕਹਿੰਦੇ ਇਹੋ ਜਿਹੀ ਹਾਲਤ ਹੋਈ, ਸਹਿਸ ਚਿਹਨ ਸਰੀਰ ਭਗ ਹੋਏ ਤਾਂ ਮਨ ਪਛੋਤਾਇਆ। ਇਹ ਮੈਲ ਕਰਕੇ ਹੋਇਆ ਨਾ। ਇਹ ਤਾਂ ਗੁਰੂ ਸਾਹਿਬ ਜੀ ਨੂੰ ਬਚਾ ਲੈਣ, ਭਾਈ ਜੋਗੇ ਨੂੰ ਬਚਾਇਆ ਮਹਾਰਾਜ ਨੇ। ਇਹਦੇ 'ਚ ਹੰਕਾਰ ਨਹੀਂ ਹੁੰਦਾ ਕੋਈ ਵੀ। ਜੇ ਬੰਦਾ ਕਹੇ ਵੀ ਮੈਂ ਤਾਂ ਜੀ ਬੜਾ ਜੀਵਨ ਹੈ, ਮੈਂ ਤਾਂ ਬਹੁਤ ਨਾਮ ਜਪਦਾ ਹਾਂ, ਮੈਂ ਤਾਂ ਜੀ ਉੱਜਲ ਹੋ ਗਿਆ ਹਾਂ, ਨਿਰਮਲ ਹੋ ਗਿਆ, ਨਹੀਂ। ਇਹ ਤਾਂ ਬੇਨਤੀਆਂ ਕਰਦੇ ਰਹੀਏ ਮਹਾਰਾਜ ਦੇ ਚਰਨਾਂ ਵਿੱਚ। ਕਈ ਵਾਰੀ ਸੂਖਮ ਜਿਹਾ ਹੰਕਾਰ ਹੀ ਬੰਦੇ ਨੂੰ ਇੱਜ਼ਤ ਗਵਾਉਣ 'ਤੇ ਮਜਬੂਰ ਕਰ ਦਿੰਦਾ ਹੈ। ਭਾਈ ਜੋਗੇ ਵਰਗਾ ਐਡਾ ਸਿਦਕੀ ਸਿੱਖ ਆਪਾਂ ਕੀ ਹਾਂ ਉਹਦੇ ਸਾਹਮਣੇ? ਮਹਾਰਾਜ ਨੂੰ ਮੱਥਾ ਟੇਕਿਆ, ਸਤਿਗੁਰਾਂ ਨੇ ਦਰਸ਼ਨ ਕੀਤੇ, ਹਜ਼ੂਰ ਨੂੰ ਜਦੋਂ ਮੱਥਾ ਟੇਕਿਆ, ਮਹਾਰਾਜ ਨੇ ਦੇਖਿਆ, ਭਾਈ ਪੁੱਛਿਆ ਕੌਣ ਹੈ ਤੂੰ? ਕਹਿੰਦਾ ਮਹਾਰਾਜ ਜੋਗਾ। ਗੁਰੂ ਸਾਹਿਬ ਕਹਿੰਦੇ ਕਿਹਦੇ? ਮਹਾਰਾਜ ਤੁਹਾਡੇ ਜੋਗਾ। ਕਹਿੰਦੇ ਅੱਛਾ, ਸੇਵਾ ਦੇ ਵਿੱਚ ਲੱਗ ਗਿਆ ਮਹਾਰਾਜ ਦੀ। ਇਹਦੇ ਮਾਪੇ ਆਏ, ਉਹਨਾਂ ਬੇਨਤੀ ਕੀਤੀ, ਮਹਾਰਾਜ ਲੜਕੇ ਦਾ ਵਿਆਹ ਕਰਨਾ ਹੈ, ਛੁੱਟੀਆਂ ਦਿਓ। ਮਹਾਰਾਜ ਕਹਿੰਦੇ ਲੈ ਜਾਓ। ਲੈ ਗਏ, ਵਿਆਹ ਦਾ ਸਮਾਂ ਜਾਣ ਕੇ ਸਾਰਾ ਪ੍ਰੋਗਰਾਮ ਲੀਕ ਲਿਆ। ਆਨੰਦ ਕਾਰਜ ਦਾ ਸਮਾਂ ਬਣਿਆ, ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਹੋਏ ਲਾਵਾਂ ਲੈਣ ਵਾਸਤੇ। ਸਤ ਸੰਗਤ ਜੀ, ਉੱਥੇ ਮਹਾਰਾਜ ਨੇ ਸੁਨੇਹਾ ਭੇਜ ਦਿੱਤਾ, ਕਹਿੰਦੇ ਜੋਗੇ ਨੂੰ ਕਹੋ ਜਿਹੜਾ ਮਰਜ਼ੀ ਕੰਮ ਕਰਦਾ ਹੋਵੇ ਛੱਡ ਕੇ ਆ ਜਾਏ ਸਾਡੇ ਕੋਲ। ਉੱਧਰ ਸਾਧ ਸੰਗਤ ਜੀ ਲਾਵਾਂ ਚੱਲ ਰਹੀਆਂ ਨੇ, ਇੱਕ ਲਾਂ ਲੈ ਲਈ, ਦੋ ਲੈ ਲਈ, ਤੀਸਰੀ ਲਾਂ ਲਈ, ਉਹ ਸਿੱਖ ਜਾ ਕੇ ਪਹੁੰਚ ਗਿਆ ਅਤੇ ਜੋਗੇ ਨੂੰ ਜਾ ਕੇ ਕੰਨ 'ਚ ਕਿਹਾ ਵੀ ਮਹਾਰਾਜ ਨੇ ਕਿਹਾ ਜਿਹੜਾ ਮਰਜ਼ੀ ਕੰਮ ਕਰਦਾ ਛੱਡ ਕੇ ਆ ਜਾ। ਲੈਣੀ ਤਾਂ ਇੱਕੋ ਹੀ ਲਾਂ ਰਹਿ ਗਈ ਸੀ ਨਾ, ਪਰ ਗੁਰੂ ਦਾ ਹੁਕਮ ਮੰਨਿਆ, ਹੁਕਮ ਮੰਨਿਆ ਵੀ ਮਹਾਰਾਜ ਦਾ ਹੁਕਮ, ਜਿਹੜਾ ਮਰਜ਼ੀ ਕੰਮ ਕਰਦਾ ਛੱਡ ਕੇ ਆ ਜਾ। ਸਾਧ ਸੰਗਤ ਜੀ ਤੀਸਰੀ ਲਾਂ ਤੋਂ ਹੀ ਉੱਥੇ ਹੀ ਨਿਕਲ ਗਿਆ। ਬਥੇਰਾ ਸਮਝਾਇਆ ਵੀ ਇੱਕੋ ਲਾਂ ਰਹਿ ਗਈ, ਚਲੇ ਜਾਈ, ਕਿਹੜੀ ਕਾਲੀ ਹੈ? ਨਹੀਂ ਜੀ, ਮਹਾਰਾਜ ਦਾ ਹੁਕਮ ਹੈ। ਹੁਣ ਸਾਧ ਸੰਗਤ ਤੁਰਿਆ ਆਵੇ ਰਸਤੇ 'ਚ, ਮਨ ਵਿੱਚ ਹੰਕਾਰ ਹੋ ਗਿਆ। ਦੇਖੋ ਸੂਖਮ ਹੀ ਹੈ, ਭਾਵੇਂ ਛੋਟਾ ਜਿਹਾ, ਮਨ ਵਿੱਚ ਸੋਚਦਾ ਵੀ ਜੋਗਿਆ ਵੀ ਤੇਰੇ ਵਰਗਾ ਵੀ ਕੋਈ ਸਿੰਘ ਹੋਏਗਾ ਜਿਹੜਾ ਗੁਰੂ ਦਾ ਐਡਾ ਵਚਨ ਮੰਨਦਾ ਹੋਵੇਗਾ? ਇੱਕ ਐਡਾ ਵੱਡਾ ਜੀਵਨ ਦਾ ਸੰਸਕਾਰ ਹੈ ਆਨੰਦ ਸੰਸਕਾਰ, ਉਹ ਛੱਡ ਕੇ ਮੈਂ ਮਹਾਰਾਜ ਦੀ ਇੱਕ ਆਵਾਜ਼ 'ਤੇ ਆ ਗਿਆ। ਬਸ ਉਹ ਥੋੜ੍ਹਾ ਜਿਹਾ ਵੀ ਮਾਣ ਕਿਸੇ ਵੇਲੇ ਬੰਦੇ ਨੂੰ ਡਲਾ ਦਿੰਦਾ। ਤੁਰਿਆ ਆਇਆ ਰਸਤੇ 'ਚ ਮਨ ਬੇਈਮਾਨ ਹੋ ਗਿਆ। ਸਾਧ ਸੰਗਤ ਜੀ, ਇੱਕ ਬੇਸਵਾ ਦਾ ਘਰ ਸੀ, ਉਹਦੇ ਘਰ ਵਿੱਚ ਬੇਸਵਾ ਜਿਹੜੀ ਉੱਪਰਲੀ ਮੰਜ਼ਿਲ 'ਤੇ ਬੈਠੀ ਹੋਈ ਹੈ, ਉਹਦਾ ਸੋਹਣਾ ਸਰੂਪ ਵੇਖ ਕੇ ਮਨ ਮੋਹਿਤ ਹੋ ਗਿਆ, ਦਰਵਾਜ਼ੇ 'ਤੇ ਜਾ ਖਲੋਤਾ। ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੀ ਲਾਜ ਰੱਖਦੇ ਨੇ, ਮਹਾਰਾਜ ਪਹਿਰੇਦਾਰ ਬਣ ਕੇ ਵਰਸ਼ਾ ਫੜਿਆ ਹੱਥ ਵਿੱਚ, ਦਰਵਾਜ਼ੇ 'ਤੇ ਖੜ ਗਏ। ਕਹਿੰਦਾ ਮੈਂ ਅੰਦਰ ਜਾਣਾ ਹੈ? ਕਹਿੰਦੇ ਹਲੇ ਸਮਾਂ ਨਹੀਂ, ਹਲੇ ਹੋਰ ਕੋਈ ਗਿਆ ਹੋਇਆ, ਰੋਕ ਰੱਖਿਆ ਸਾਧ ਸੰਗਤ, ਜਦੋਂ ਕਾਫੀ ਸਮਾਂ ਇੱਦਾਂ ਰੋਕ ਰੱਖਿਆ, ਇੱਧਰੋਂ ਦਿਨ ਦਾ ਚੜਾਅ ਹੋ ਗਿਆ, ਸੂਰਜ ਦੀ ਟਿੱਕੀ ਨਿਕਲੀ, ਇੱਕੋ ਦਮ ਮਨ ਵਿੱਚ ਸ਼ਰਮਸ਼ਾਰ ਹੋਇਆ, ਕਹਿਣ ਲੱਗਾ ਮਨਾ ਕਿੱਥੇ ਗੁਰੂ ਦਾ ਬਚਨ ਮੰਨ ਕੇ ਮੈਂ ਤੁਰਿਆ ਸੀ, ਆਹ ਕਿਹੜੇ ਚੱਕਰ 'ਚ ਪੈ ਗਿਆ ਮੈਂ। ਸ਼ਰਮਿੰਦਾ ਹੋ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਰਸ਼ਨ ਕਰਨ ਵਾਸਤੇ ਸਾਧ ਸੰਗਤ ਕਹਿਣ ਲੱਗਾ ਛੱਡੋ ਖੈੜਾ ਬੇਸਵਾ ਦਾ, ਚਲੀਏ ਮਹਾਰਾਜ ਦਰਸ਼ਨ ਕਰੀਏ। ਤੁਰ ਪਿਆ ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਅੱਗੇ ਅਨੰਦਪੁਰ ਸਾਹਿਬ, ਇੱਦਾਂ ਨੇ ਨੇਤਰ ਜਿਵੇਂ ਨਿੰਦਰਾ ਵਿੱਚ ਹੋਣ। ਭਾਈ ਜੋਗੇ ਨੇ ਮੱਥਾ ਟੇਕ ਕੇ ਕਹਿੰਦਾ ਮਹਾਰਾਜ ਕੀ ਗੱਲ, ਅੱਜ ਨਿੰਦਰਾ ਜਾਪਦਾ ਹੈ? ਕਹਿੰਦੇ ਭਾਈ ਜੋਗਿਆ ਸਾਰੀ ਰਾਤ ਖੜ੍ਹਾ ਕਰ ਛੱਡਿਆ ਸਾਨੂੰ ਪੈਰੇ 'ਤੇ, ਹੁਣ ਪੁੱਛਦਾ ਹੈ ਨਿੰਦਰਾ ਹੈ? ਢਹਿ ਪਿਆ ਚਰਨਾਂ ਦੇ ਵਿੱਚ, ਕਹਿੰਦਾ ਮਹਾਰਾਜ ਬਖਸ਼ ਲਓ, ਮੈਨੂੰ ਹੰਕਾਰ ਹੋ ਗਿਆ ਸੀ, ਤੁਸੀਂ ਬਚਾ ਲਿਆ ਮੈਨੂੰ ਮਹਾਰਾਜ, ਹੈ ਤਾਂ ਸਿੱਧਕੀ ਸਿੱਖ ਹੈ ਤਾਂ ਪਿਆਰ ਵਾਲਾ ਹੈ, ਮਹਾਰਾਜ ਬਚਾਉਂਦੇ ਵੀ ਲਾਜ ਵੀ ਰੱਖਦੇ ਨੇ, ਲੇਕਿਨ ਕਿਤੇ ਮਾਣ ਨਾ ਹੋ ਜਾਵੇ ਕਦੇ ਵੀ ਕਿ ਬਈ ਇਹ ਮੈਂ ਤਾਂ ਪੂਰਾ ਹਾਂ, ਮੈਂ ਤਾਂ ਗੁਰੂ ਦਾ ਬਚਨ ਮੰਨਦਾ ਹਾਂ, ਇਹ ਹੰਕਾਰ ਵੀ ਕਿਸੇ ਵੇਲੇ ਡਲਾ ਦਿੰਦਾ ਬੰਦੇ ਨੂੰ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਹਨ ਦੂਜਾ ਭਰਮ ਪਤ ਖੋਈ, ਪਤ ਇੱਜ਼ਤ ਗਵਾ ਲੈਂਦਾ ਹੈ ਬੰਦਾ ਦੂਜੇ 'ਚ ਲੱਗ ਕੇ, ਇਸ ਲਈ ਇਹ ਮੈਲ ਜਿਹੜੀ ਹੈ ਨਾ ਮਨ ਨੂੰ ਲੱਗੀ ਹੋਈ, ਇਹ ਸ਼ਬਦ ਰਾਹੀਂ ਧੋਣਾ ਕਰ ਤਾਂ ਪਵਿੱਤਰ ਹੋਵੇਂਗਾ। ਕਿਆ ਦ੍ਰਿੜਾਂ ਕਿਆ ਸੰਗ੍ਰਹਿ ਤਿਆਗੀ, ਮੈਂ ਤਾਂ ਬੂਝ ਨਾ ਪਾਈ, ਮੈਨੂੰ ਸਮਝ ਨਹੀਂ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿਆ ਦ੍ਰਿੜਾਂ, ਕੀ ਦ੍ਰਿੜ ਕਰਾਂ, ਕੀ ਸੰਗ੍ਰਹਿ ਹੈ, ਪਕਿਆਈ ਨਾਲ ਕਿਹੜੀ ਚੀਜ਼ ਇਕੱਠੀ ਕਰਾਂ ਅਤੇ ਕਿਹੜੀ ਚੀਜ਼ ਦਾ ਤਿਆਗ ਕਰਾਂ, ਇਹ ਮੈਨੂੰ ਨਹੀਂ ਪਤਾ ਕਿਹੜੀ ਚੀਜ਼ ਇਕੱਠੀ ਕਰਨੀ ਚਾਹੀਦੀ ਹੈ, ਕਿਹੜੀ ਛੱਡਣੀ ਚਾਹੀਦੀ ਹੈ। ਹੋ ਦਿਆਲ ਕਿਰਪਾ ਕਰ ਹਰ ਜੀਓ, ਨਾਮੋ ਹੋਏ ਸਿਖਾਈ। ਇਹ ਦਿਆਲੂ ਸਤਿਗੁਰੂ ਮੇਰੇ 'ਤੇ ਕਿਰਪਾ ਕਰੋ, ਤਰਸ ਕਰੋ, ਮੈਨੂੰ ਸੋਝੀ ਦਿਓ, ਮੈਂ ਇਕੱਠਾ ਕੀ ਕਰਾਂ। ਤਾਂ ਮਹਾਰਾਜ ਕਹਿੰਦੇ ਨੇ ਜੇ ਇਕੱਠਾ ਕਰਨਾ ਹੈ ਨਾ ਤਾਂ ਕੇਵਲ ਨਾਮ ਨੂੰ ਇਕੱਠਾ ਕਰ, ਸ਼ੁਭ ਗੁਣਾਂ ਨੂੰ ਇਕੱਠਿਆਂ ਕਰ, ਧਰਮ ਅਰਥ ਕਾਮ ਮੋਕਸ਼ ਨੂੰ ਇਕੱਠਿਆਂ ਕਰ। ਮਹਾਰਾਜ ਤਿਆਗਣਾ ਕੀ ਹੈ? ਤਿਆਗਣਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਮਹਾਰਾਜ ਕਹਿੰਦੇ ਤਿਆਗ ਦੇ। ਇਹ ਤਾਂ ਗੁਰੂ ਸਾਹਿਬ ਨੂੰ ਜਿੱਦਾਂ ਜਿੱਦਾਂ ਪੁੱਛਦੇ ਆ ਮਹਾਰਾਜ ਉੱਦਾਂ ਦਾ ਜਵਾਬ ਦੇਈ ਜਾਂਦੇ ਨਾਲੋਂ ਨਾਲ ਹੀ। ਮਹਾਰਾਜ ਕਹਿੰਦੇ ਆਹ ਚੀਜ਼ ਇਕੱਠੀ ਕਰ ਲਾ, ਇਹ ਚੀਜ਼ ਲੈ ਲਾ, ਇਸੇ ਲਈ ਕਿਹਾ ਨਾ ਮੰਗਣਾ ਮੰਗਨ ਨੀਕਾ, ਹਰ ਜਸ ਗੁਰ 'ਤੇ ਮੰਗਣਾ, ਹਰੀ ਦਾ ਜਸ ਕਰਾਂ ਮੈਂ, ਇਹੀ ਮੰਗਣਾ ਚਾਹੀਦਾ ਹੈ ਮਹਾਰਾਜ ਦੇ ਕੋਲੋਂ, ਇਹੀ ਸੰਗ੍ਰਹਿ ਕਰਨਾ ਹੈ, ਔਰ ਵਿਕਾਰ ਜਿਹੜੇ ਨੇ ਔਗੁਣ ਜਿਹੜੇ ਨੇ ਨਿੰਦਾ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਾਪਾਂ ਦੇ ਭਾਗੀ ਬਣਾਉਣ ਵਾਲੀਆਂ ਛੱਡਣੀਆਂ ਨੇ। ਇਹ ਕਿਰਪਾਲੋ ਸਤਿਗੁਰ ਮੇਰੇ 'ਤੇ ਕਿਰਪਾ ਧਾਰੋ, ਨਾਮ ਹੋਏ ਸਿਖਾਈ, ਨਾਮ ਨਾਲ ਮੇਰਾ ਚਿੱਤ ਲੱਗ ਜਾਏ, ਸਖਾ ਪਿਆਰਾ ਲੱਗਣ ਲੱਗ ਪਵੇ ਨਾਮ, ਸਖਾ ਮਿੱਤਰ ਬਣ ਜਾਵੇ ਨਾਮ, ਇਹੋ ਜਿਹੀ ਮੇਰੇ 'ਤੇ ਕਿਰਪਾ ਕਰੋ। ਕਿਉਂਕਿ ਸਾਧ ਸੰਗਤ ਜਿਹਦੇ ਨਾਲ ਮਿੱਤਰਤਾ ਹੋਵੇ ਨਾ ਉਹਦੀਆਂ ਸਾਰੀਆਂ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਅਤੇ ਜਿਹਦੇ ਨਾਲ ਮਿੱਤਰਤਾ ਨਾ ਹੋਵੇ ਉਹਦੇ ਗੁਣ ਵੀ ਔਗੁਣ ਭਾਸਣ ਲੱਗ ਪੈਂਦੇ ਹਨ। ਇਸ ਵਾਸਤੇ ਮਹਾਰਾਜ ਮੈਨੂੰ ਮਿੱਤਰ ਬਣਾ ਲਓ, ਅਥਵਾ ਨਾਮ ਦਾ ਮੈਂ ਸਿਖਾਈ ਮੈਨੂੰ ਪਿਆਰਾ ਲੱਗਣ ਲੱਗ ਪਵੇ, ਇਹ ਕਿਰਪਾ ਮੇਰੇ 'ਤੇ ਕਰੋ। ਸੱਚਾ ਸੱਚ ਜਾਤਾ ਕਰਮ ਵਿਧਾਤਾ, ਜਿਸ ਭਾਵ ਹੈ ਤਿਸ ਨਾਏ ਲਾਏ। ਸੱਚਾ ਸੱਚ ਦਾਤਾ ਉਹ ਸੱਚਾ ਦਾਤਾ ਹੈ, ਦੁਨੀਆਂ ਦੇ ਦਾਤੇ ਝੂਠੇ ਨੇ। ਇੱਕੋ ਪਾਤਸ਼ਾਹ ਹੈ ਜੋ ਸਿਰ ਸਾਹਾਂ ਦੇ ਸਾਹੋ, ਸਭ ਦਾ ਪਾਤਸ਼ਾਹ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਉਹ ਦਾਤਾ ਸਾਰਿਆਂ ਦਾ। ਕਰਮ ਵਿਧਾਤਾ, ਵਿਧਾਤਾ ਹੁੰਦਾ ਫਲਵਰ ਦਾਤਾ, ਕਰਮਾਂ ਦੇ ਹਿਸਾਬ ਨਾਲ ਫਲ ਦੇਣ ਵਾਲਾ ਹੈ। ਜਿਹੋ ਜਿਹੇ ਕਰਮ, ਜਿਹੋ ਜਿਹੀ ਬਿਰਤੀ, ਜਿਹੋ ਜਿਹੀ ਭਾਵਨਾ, ਉਹ ਦੇਖਦਾ ਹੈ ਗੁਰੂ, ਉਹਦੇ ਹਿਸਾਬ ਨਾਲ ਫਲ ਦਿੰਦਾ। ਜਿਸ ਭਾਵ ਹੈ ਤਿਸ ਨਾਏ ਲਾਏ, ਜਿਹੜਾ ਉਹਨੂੰ ਭਾ ਜਾਂਦਾ ਹੈ ਉਹਨੂੰ ਆਪਣਾ ਨਾਮ ਦੇ ਦਿੰਦਾ ਹੈ। ਹਰ ਇੱਕ ਨੂੰ ਤਾਂ ਕਿਰਪਾ ਨਹੀਂ ਹੁੰਦੀ। ਇੱਕ ਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਵਿਚਰ ਰਹੇ ਨੇ, ਇੱਕ ਥਾਂ 'ਤੇ ਪਹੁੰਚੇ, ਉੱਥੇ ਸਾਧ ਸੰਗਤ ਵਪਾਰੀ ਸੀ, ਉਹ ਕੋਈ ਸਮਾਨ ਆਪਣਾ ਵੇਚ ਰਿਹਾ ਸੀ, ਆ ਲੂਣ ਮਿਰਚਾਂ ਹਲਦੀ ਇਹੋ ਜਿਹਾ ਸਮਾਨ ਉਹ ਵਪਾਰੀ ਹਾਕ ਲਗਾ ਰਿਹਾ ਸੀ ਉੱਚੀ ਉੱਚੀ, ਬਈ ਆਹ ਸਮਾਨ ਲੈ ਲਓ ਲੈ ਲਓ। ਗੁਰੂ ਨਾਨਕ ਸਾਹਿਬ ਨੇ ਰੋਕ ਲਿਆ, ਮਹਾਰਾਜ ਕਹਿੰਦੇ ਜਰਾ ਕੁ ਆਹ ਸਮਾਨ ਲਾਈ ਤਾਂ ਸਹੀ। ਸਾਧ ਸੰਗਤ ਵਪਾਰੀ ਦੇ ਕੋਲ ਤੋਲਣ ਵਾਸਤੇ ਵੱਟੇ ਹੁੰਦੇ ਨੇ, ਪੁਰਾਣੇ ਸਮਿਆਂ 'ਚ ਕਿਲੋ ਨਹੀਂ ਚੱਲਦੇ ਸੇਰ ਚੱਲਦੇ ਹੁੰਦੇ ਸੀ, ਇੱਕ ਸੇਰ ਦੋ ਸੇਰ ਅੱਧਾ ਸੇਰ, ਸਾਰਿਆਂ ਤੋਂ ਛੋਟਾ ਵੱਟਾ ਗੁਰੂ ਨਾਨਕ ਸਾਹਿਬ ਨੇ ਚੱਕਿਆ। ਮਹਾਰਾਜ ਕਹਿੰਦੇ ਇਹ ਕਿੰਨੇ ਦਾ ਹੈ? ਕਹਿੰਦਾ ਮਹਾਰਾਜ ਇਹ ਪਾਈਆ ਦਾ ਹੈ। ਮਹਾਰਾਜ ਕਹਿੰਦੇ ਵਾਹ ਪਾਈਆ, ਸਾਰਿਆਂ ਤੋਂ ਛੋਟਾ ਜੀ ਨੇ ਆਪਣਾ ਨਾਮ ਰਖਾਇਆ। ਇਹ ਉਪਦੇਸ਼ ਹੀ ਸੀ ਨਾ, ਬਈ ਸਭ ਤੋਂ ਛੋਟੇ ਹੋ ਕੇ ਰਹਿਣਾ, ਨਿਊ ਕੇ ਰਹਿਣਾ ਹੈ, ਬਸ ਇੰਨਾ ਬਚਨ ਹੀ ਕਿਹਾ ਸਾਧ ਸੰਗਤ ਜੀ। ਉਸੇ ਵੇਲੇ ਉਹ ਵਪਾਰੀ ਨੂੰ ਬ੍ਰਹਮ ਗਿਆਨ ਹੋ ਗਿਆ। ਹੁਣ ਭਾਈ ਮਰਦਾਨਾ ਨਾਲ ਸੀ ਮਹਾਰਾਜ, ਭਾਈ ਮਰਦਾਨੇ ਨਾਲ ਵੀ ਬੜੇ ਚੋਜ ਕੀਤੇ ਨੇ ਗੁਰੂ ਸਾਹਿਬ ਨੇ। ਮਹਾਰਾਜ ਕਹਿੰਦੇ ਇਹ ਤਾਂ ਮਹਾਰਾਜ ਤੁਸੀਂ ਝੱਟ ਹੀ ਬ੍ਰਹਮ ਗਿਆਨ ਦੇਤਾ ਇਹਨੂੰ, ਅਸੀਂ ਇੰਨੇ ਚਿਰਾਂ ਤੋਂ ਨਾਲ ਆਪ ਜੀ ਦੇ ਵਿਚਰ ਰਹੇ ਹਾਂ, ਸੇਵਾ ਕਰਦੇ ਹਾਂ, ਇੰਨੀ ਛੇਤੀ ਤਾਂ ਕਿਸੇ ਨੂੰ ਗਿਆਨ ਨਹੀਂ ਹੋਇਆ, ਇਹਨੂੰ ਮਹਾਰਾਜ ਝੱਟ ਦੇ ਦਿੱਤਾ ਤੁਸੀਂ, ਇਹ ਤਾਂ ਗੱਲ ਠੀਕ ਨਹੀਂ ਹੈ ਨਾ। ਮਹਾਰਾਜ ਨੇ ਸਮਝਾਇਆ ਭਾਈ ਮਰਦਾਨਾ ਜੀ ਇਹ ਤੁਹਾਨੂੰ ਪਤਾ ਕੌਣ ਹੈ? ਮਹਾਰਾਜ ਨਹੀਂ ਪਤਾ। ਮਹਾਰਾਜ ਕਹਿੰਦੇ ਪਿਛਲੇ ਜਨਮਾਂ ਵਿੱਚ ਇਹਨੇ ਬਹੁਤ ਭਗਤੀ ਕੀਤੀ ਹੈ, ਪੂਰਬਲੇ ਕਰਮ ਇਹਦੇ ਕੋਲ ਹਨ। ਜਿਵੇਂ ਇੱਕ ਦੀਵਾ ਹੈ, ਤੇਲ ਹੋਵੇ ਬੱਟੀ ਹੋਵੇ ਅਤੇ ਕੇਵਲ ਉਹਨੂੰ ਚਿੰਗਿਆੜੀ ਦੀ ਲੋੜ ਪੈਂਦੀ ਹੈ, ਚਿੰਗਿਆੜੀ ਲਾ ਦਿਓ ਲਟ ਲਟ ਕਰਦਾ ਦੀਵਾ ਬਲ ਜਾਂਦਾ ਹੈ। ਸਾਡਾ ਜਿਹੜਾ ਮਿਲਾਪ ਹੈ ਨਾ ਇਹ ਚਿੰਗਿਆੜੀ ਸੀ, ਇਹਨੂੰ ਕੇਵਲ ਸਾਡੇ ਮਿਲਾਪ ਦੀ ਲੋੜ ਸੀ। ਸ਼ਰਧਾ ਦਾ ਤੇਲ ਪਹਿਲਾਂ ਹੀ ਬਥੇਰਾ ਸੀ, ਭਾਵਨਾ ਦੀ ਵੱਟੀ ਲੱਗੀ ਹੋਈ ਸੀ, ਸੇਵਾ ਸਿਮਰਨ ਦਾ ਪੁਰਾਣਾ ਹੀ ਦੀਵਾ ਬਣਿਆ ਹੋਇਆ ਸੀ। ਇਸ ਵਾਸਤੇ ਮਿਲਾਪ ਰੂਪੀ ਚਿੰਗਿਆੜੀ ਦੀ ਲੋੜ ਸੀ ਮਰਦਾਨਿਆਂ, ਤਾਂ ਕਰਕੇ ਇਹਨੂੰ ਛੇਤੀ ਬ੍ਰਹਮ ਗਿਆਨ ਹੋ ਗਿਆ। ਸਮਝਾ ਦਿੱਤਾ ਮਹਾਰਾਜ ਨੇ। ਉਹ ਵਾਹਿਗੁਰੂ ਕਿਹੋ ਜਿਹਾ ਹੈ? ਕਰਮ ਵਿਦਾਤਾ, ਫਲਵਰਦਾਤਾ ਹੈ, ਕਰਮਾਂ ਦੇ ਅਨੁਸਾਰ ਆਪ ਸਤਿਗੁਰੂ ਜੀ। ਇਸੇ ਲਈ ਕਿ ਨੇੜੇ ਕਿ ਦੂਰ, ਇਹੀ ਕੀ ਸਮਝਾਂਗੇ, ਬਈ ਜਿਨ੍ਹਾਂ ਦੇ ਕਰਮ ਚੰਗੇ ਨੇ ਉਹ ਨੇੜੇ ਹੋ ਗਏ, ਜਿਨ੍ਹਾਂ ਦੇ ਕਰਮ ਮਾੜੇ ਨੇ ਉਹ ਪਿੱਛੇ ਹੋ ਗਏ। ਉਹ ਫਲਵਰਦਾਤਾ ਵਾਹਿਗੁਰੂ ਜਿਹੜਾ ਕਰਮਾਂ ਦੇ ਅਨੁਸਾਰ ਜਿਸ ਪਾਵੈ ਤਿਸ ਨਾਏ ਲਾਏ, ਜਿਹੜੇ ਉਹਨੂੰ ਪਾ ਜਾਂਦੇ ਨੇ ਉਹਨਾਂ ਨੂੰ ਨਾਮ ਨਾਲ ਜੋੜ ਦਿੰਦੇ ਨੇ। ਗੁਰੂ ਦੁਆਰੇ ਸੋਈ ਬੁੱਝੈ ਜਿਸ ਨੂੰ ਆਪ ਬੁਝਾਏ। ਗੁਰੂ ਦੇ ਦੁਆਰੇ ਹੁੰਦਾ ਦੁਆਰਾ, ਅਸੀਂ ਇਸ ਘਰ ਨੂੰ ਕਹਿੰਦੇ ਗੁਰਦੁਆਰਾ। ਗੁਰਦੁਆਰੇ ਦੀ ਪਰਿਭਾਸ਼ਾ ਹੈ ਜਿੱਥੇ ਗੁਰੂ ਨੂੰ ਮਿਲਣ ਵਾਸਤੇ ਜਾ ਸਕੀਏ। ਦਰਵਾਜ਼ਾ ਹੈ, ਇਹ ਦਰਵਾਜ਼ਾ ਹੈ ਗੁਰੂ ਨੂੰ ਮਿਲਣ ਦਾ। ਆਹ ਜਿਹੜਾ ਤੁਸੀਂ ਮਹੱਲ ਬਣਾਇਆ ਨਾ, ਇਹ ਦਰਵਾਜ਼ਾ ਹੈ ਗੁਰੂ ਨੂੰ ਮਿਲਣ ਦਾ ਦਰਵਾਜ਼ਾ, ਇਸ ਲਈ ਗੁਰਦੁਆਰਾ। ਇਹਦੂ ਬਗੈਰ ਸਮਝ ਨਹੀਂ ਪੈ ਸਕਦੀ ਹੈ। ਗੁਰਬਾਣੀ 'ਚ ਮਹਾਰਾਜ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਉੱਦਾਂ ਸੋਝੀ ਨਹੀਂ ਆਉਂਦੀ ਬੰਦੇ ਨੂੰ, ਇੱਥੇ ਆਉਣਾ ਹੀ ਪੈਂਦਾ। ਕੋਈ ਬੰਦਾ ਕਹੇ ਵੀ ਮੈਂ ਨਾ ਆਵਾਂ ਮੈਨੂੰ ਸੋਝੀ ਹੋ ਜਾਏਗੀ, ਨਹੀਂ। ਸਤਸੰਗਤ, ਸਤਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨੇ ਹੋਏ ਤੇਰੀ, ਰਵਿਦਾਸ ਭਗਤ ਨੇ ਕਿਹਾ। ਤਾਂ ਹੀ ਸੰਗਤ ਦੀ ਮਹਿਮਾ ਜ਼ਿਆਦੇ ਹੈ। ਸਤਿਗੁਰੂ ਕਹਿੰਦੇ ਨੇ ਗੁਰੂ ਦੁਆਰੇ ਸੋਈ ਬੁੱਝੈ, ਗੁਰੂ ਦੇ ਦੁਆਰਾ ਉਹੀ ਬੁੱਝੈ ਸਮਝਦਾ ਹੈ ਜਿਸ ਨੂੰ ਆਪ ਬੁਝਾਏ, ਜਿਸ 'ਤੇ ਆਪ ਕਿਰਪਾ ਕਰਕੇ ਮਹਾਰਾਜ ਸਮਝਾ ਦੇਣ। ਦੇਖ ਬਿਸਮਾਦ ਇਹੋ ਮਨ ਨਹੀਂ ਚੇਤੇ, ਆਵਾ ਗਾਉਣ ਸੰਸਾਰਾ। ਇਹ ਆਵਾਗਾਉਣ ਹੈ ਸੰਸਾਰ, ਆਵਾਗਾਉਣ ਆਉਣਾ ਜਾਣਾ, ਜੰਮਣ ਮਰਨਾ, ਗਾਉਣ ਵਿਚਰਨਾ ਜਨਮਾਂ ਦੇ ਵਿੱਚ ਜੂਨਾਂ ਦੇ ਵਿੱਚ। ਦੇਖ ਬਿਸਮਾਦ, ਇਹਨੂੰ ਦੇਖ ਕੇ ਬਿਸਮਾਦ ਹੈਰਾਨ ਹੋਈਦਾ ਹੈ ਵੀ ਇਹ ਸੰਸਾਰ ਇਹੋ ਜਿਹਾ ਹੈ, ਐਡਾ ਦੁਖਦਾਈ ਹੈ, ਲੇਕਿਨ ਫਿਰ ਵੀ ਮਨ ਐਡਾ ਭੈੜਾ ਹੈ। ਸਭ ਕੁਛ ਦੇਖਦਾ ਹੈ, ਸਾਰਾ ਕੁਛ ਦੇਖਦਾ ਹੈ, ਫਿਰ ਵੀ ਨਹੀਂ ਚੇਤੇ, ਨਹੀਂ ਚੇਤਦਾ ਵਾਹਿਗੁਰੂ ਨੂੰ। ਦੇਖਦਾ ਹੈ ਵੀ ਸਾਡੇ ਵੱਡੇ ਵਡੇਰੇ ਕਿੰਨੇ ਆਏ ਤੁਰ ਗਏ ਦੁਨੀਆ ਦੇ ਵਿੱਚੋਂ, ਮੈਂ ਵੀ ਇੱਕ ਦਿਨ ਚਲੇ ਜਾਣਾ ਹੈ, ਸਾਰਾ ਕੁਛ ਪਤਾ ਹੈ। ਸਭ ਕੁਛ ਪਤਾ ਹੁੰਦਿਆਂ ਸੁਣਦਿਆਂ ਵੀ ਨਹੀਂ ਚੇਤਦਾ ਹੈ। ਮਹਾਰਾਜ ਕਿੰਨੀ ਵਾਰੀ ਕਹਿੰਦੇ ਰੋਜ਼ ਸੁਣਦੇ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਆਉਦ ਬਿਹਾਤ ਹੈ ਫੂਟੈ ਕੱਢ ਜੋ ਪਾਨੀ। ਹਰ ਗੁਣ ਕਾਹੇ ਨਾ ਗਾਵਈ, ਮੂਰਖ ਅਗਿਆਨਾ ਝੂਠੈ ਲਾਲ ਚਲਾਕੈ ਨੈ ਮਰਨ ਪਛਾਨਾ, ਅਜੋ ਕਛ ਬਿਗਰਿਓ ਨਹੀਂ। ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਤਾਂ ਮਹਾਰਾਜ ਰੋਜ਼ ਕਹਿੰਦੇ ਨੇ, ਫਿਰ ਵੀ ਇਹ ਮਨ ਐਡਾ ਬੇਈਮਾਨ ਹੈ, ਨਹੀਂ ਚੇਤੇ, ਨਹੀਂ ਚੇਤਦਾ ਵਾਹਿਗੁਰੂ ਨੂੰ, ਨਹੀਂ ਚੇਤਦਾ। ਸਤਿਗੁਰ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ। ਮਹਾਰਾਜ ਕਹਿੰਦੇ ਇਸ ਲਈ ਤੁਸੀਂ ਸੇਵਦੇ ਰਹੋ, ਸੇਵਦੇ ਰਹੋ, ਸੋਈ ਬੂਝੈ। ਮਹਾਰਾਜ ਫਿਰ ਆਪ ਹੀ ਕਿਰਪਾ ਕਰਕੇ ਬੂਝੈ, ਸੋਝੀ ਦੇਣਗੇ ਤੈਨੂੰ, ਜਿਸ ਤੋਂ ਤੈਨੂੰ ਨਾਮ ਜਪਣ ਦੀ ਸੋਝੀ ਆਏਗੀ। ਜਪਦਿਆਂ ਜਪਦਿਆਂ ਗੁਰੂ ਦੀ ਕਿਰਪਾ ਨਾਲ ਪਾਏ ਮੋਖ, ਮੋਖ ਦੁਆਰ ਨੂੰ ਪ੍ਰਾਪਤ ਕਰ ਲਏਗਾ। ਜਿਉਂਦੇ ਜਿਉਂ ਹੀ ਮੁਕਤ ਹੋਣਾ ਹੈ, ਮਰ ਕੇ ਕੋਈ ਨਹੀਂ ਮੁਕਤ ਹੁੰਦਾ, ਮਰਨ ਮੁਕਤ ਕਿਨ ਪਾਈ ਨਹੀਂ ਪ੍ਰਾਪਤ ਹੁੰਦੀ। ਜਿਉਂਦੇ ਜਿਉਂ ਬੰਧਨਾਂ ਤੋਂ ਮੁਕਤ ਹੋਣਾ ਹੈ, ਉਹ ਹੋਣਾ ਕਿੱਦਾਂ ਹੈ? ਸਤਿਗੁਰ ਸੇਵੇ, ਸਤਿਗੁਰਾਂ ਨੂੰ ਸੇਵ ਕੇ। ਸੇਵੇ ਦੇ ਦੋ ਅਰਥ ਨੇ, ਇੱਕ ਤਾਂ ਸੇਵਾ ਕਰਕੇ ਗੁਰੂ ਦੀ, ਇੱਕ ਸਤਿਗੁਰੂ ਨੂੰ ਸੇਵ ਕੇ ਯਾਦ ਕਰਕੇ। ਗੁਰੂ ਨੂੰ ਯਾਦ ਕਰਕੇ ਰਾਤ ਦਿਨੇ ਅਰਾਧੀਏ ਵਾਹਿਗੁਰੂ ਨੂੰ, ਤਾਂ ਮੋਖ ਦੁਆਰ ਨੂੰ ਪ੍ਰਾਪਤ ਹੋਵਾਂਗੇ। ਜਿਨ ਦਰ ਸੂਝੈ ਸੇ ਕਦੇ ਨਾ ਵਿਗਾੜੈ, ਸਤਿਗੁਰ ਬੂਝ ਬੁਝਾਈ। ਜਿਨ ਦਰ ਸੂਝੈ, ਜਿਸ ਨੂੰ ਮਹਾਰਾਜ ਆਪਣੇ ਦਰ ਦੀ ਸੂਝੈ ਸੂਝ ਦਿੰਦੇ ਨੇ, ਸੋਝੀ ਦਿੰਦੇ ਨੇ, ਸੇ ਕਦੇ ਨਾ ਵਿਗਾੜੈ, ਉਹ ਇਸ ਮਨੁੱਖਾ ਦੇਹ ਨੂੰ ਕਦੇ ਵਿਗਾੜਦਾ ਨਹੀਂ। ਹੋਰ ਧੰਦਿਆਂ 'ਚ ਲੱਗ ਕੇ, ਵਿਕਾਰਾਂ 'ਚ ਲੱਗ ਕੇ, ਜੂਏ 'ਚ ਲੱਗ ਕੇ, ਸ਼ਰਾਬਾਂ 'ਚ ਲੱਗ ਕੇ ਇਹਨੂੰ ਖਰਾਬ ਨਹੀਂ ਕਰਦਾ। ਉਹ ਕਹਿੰਦਾ ਮਸਾਂ ਮਸਾਂ ਮਿਲੀ ਹੈ ਇਹ ਦੇਹੀ, ਬਹੁਤ ਔਖੀ ਮਿਲੀ ਹੈ, ਕਿੰਨੇ ਜਨਮਾਂ ਤੋਂ ਬਾਅਦ ਮਿਲੀ ਹੈ, ਇਹਨੂੰ ਸਫਲੀ ਕਰ ਲਈ। ਜਿਵੇਂ ਸਾਧ ਸੰਗਤ ਦ੍ਰਿਸ਼ਟਾਂਤ ਦਿੰਦੇ ਹੁੰਦੇ ਸੀ ਮਹਾਤਮਾ, ਕਹਿੰਦੇ ਕੋਈ ਰਾਜਾ ਸੀ, ਰਾਜੇ ਨੇ ਸੁੰਦਰ ਮਹੱਲ ਬਣਾਏ, ਮਹੱਲ ਬਣਾ ਕੇ ਦਾਨ ਦੇ ਦਿੱਤੇ, ਇੱਕ ਗੁਰਮੁਖ ਨੂੰ ਦਿੱਤੇ, ਮਨਮੁਖ ਨੂੰ ਵੀ ਦੇ ਦਿੱਤੇ। ਹੁਣ ਗੁਰਮੁਖ ਜਿਹੜੇ ਅੰਦਰ ਰਹਿਣ ਲੱਗੇ, ਉਹਨਾਂ ਨੇ ਘਰ ਦੀ ਸਾਂਭ ਸੰਭਾਲ ਕੀਤੀ ਵੀ ਮਸਾਂ ਮਸਾਂ ਸਾਨੂੰ ਗਰੀਬਾਂ ਨੂੰ ਇਹ ਐਡਾ ਮਹੱਲ ਦਿੱਤਾ ਹੈ ਰੱਬ ਨੇ, ਰਾਜੇ ਨੇ, ਇਹਨੂੰ ਸਵਾਰ ਕੇ ਰੱਖੀਏ, ਇਹਨੂੰ ਖਰਾਬ ਨਾ ਕਰੀਏ। ਅਤੇ ਜਿਹੜੇ ਮਨਮੁਖ ਸੀ ਉਹਨਾਂ ਨੇ ਸੋਚਿਆ ਬਈ ਰਾਜੇ ਨੇ ਦਿੱਤਾ, ਕੀ ਪਤਾ ਕਦੋਂ ਲੈ ਲੈਣਾ ਇਹਨੇ ਵਾਪਸ, ਸਾਨੂੰ ਕੀ ਲੱਗੇ। ਉਹਨਾਂ ਨੇ ਅੰਦਰ ਧੂਣੇ ਬਾਲ ਦਿੱਤੇ, ਉਹ ਸਾਰੀਆਂ ਕੰਧਾਂ ਆਦਿ ਖਰਾਬ ਕਰ ਦਿੱਤੀਆਂ। ਰਾਜਾ ਫੇਰੀ 'ਤੇ ਆਇਆ, ਉਹਨੇ ਦੇਖਣ ਲਈ ਬਈ ਮੈਂ ਮਹੱਲ ਦਿੱਤੇ, ਇਹਨਾਂ ਨੇ ਮੇਰੀ ਕਦਰ ਪਾਈ ਕਿ ਨਹੀਂ ਪਾਈ। ਗੁਰਮੁਖਾਂ ਦੇ ਗਏ, ਦੇਖਿਆ ਬਈ ਬਹੁਤ ਸਵਾਰ ਕੇ ਰੱਖਿਆ ਹੋਇਆ ਘਰ। ਮਨਮੁਖਾਂ ਦੇ ਗਏ, ਦੇਖਿਆ ਤਾਂ ਧੂੰਏ ਲਾ ਕੇ ਸਾਰੇ ਪਸ਼ੂ ਕੰਧਾਂ ਕਾਲੀਆਂ ਕੀਤੀਆਂ ਹੋਈਆਂ। ਰਾਜੇ ਨੇ ਪਕੜ ਲਏ, ਕਹਿਣ ਲੱਗੇ ਤੁਹਾਨੂੰ ਜਾਚ ਨਹੀਂ ਹੈ ਸਵਰ ਕੇ ਰਹਿਣ ਦੀ, ਚੁੱਕ ਕੇ ਸਾਰੇ ਹੀ ਜੇਲ੍ਹ 'ਚ ਪਾ ਦਿੱਤੇ। ਅਤੇ ਗੁਰਮੁਖ ਜਿਹੜੇ ਸੀ ਉਹਨਾਂ ਦਾ ਅਦਬ ਸਤਿਕਾਰ ਕੀਤਾ। ਇਸੇ ਤਰ੍ਹਾਂ ਰਾਜਾ ਕੌਣ ਹੈ? ਪਰਮੇਸ਼ਰ। ਇਹ ਦੇਹੀ ਰੂਪ ਮੰਦਰ ਦਿੱਤਾ ਹੈ ਉਹਨੇ, ਕਈਆਂ ਨੇ ਇਹਦੇ 'ਚ ਗੰਦੇ ਧੂੰਏ ਪਾ ਪਾ ਕੇ ਸਾਧ ਸੰਗਤ ਜੀ ਵਿਗਾੜ ਲਿਆ ਇਹ ਸਰੀਰ ਨੂੰ। ਗੁਰਮੁਖਾਂ ਨੇ ਸਵਾਰ ਕੇ ਰੱਖਿਆ, ਸਵਾਰ ਕੇ ਰੱਖਿਆ, ਔਰ ਇਹਦੇ ਚਿੰਤਨ ਕੀਤਾ, ਪਰਮੇਸ਼ਰ ਦਾ ਸ਼ੁਕਰ ਕੀਤਾ ਵਾਹਿਗੁਰੂ ਦਾ ਵੀ ਉਹ ਵਾਹਿਗੁਰੂ ਨੇ ਸਾਨੂੰ ਐਡੀ ਸੋਹਣੀ ਦੇਹੀ ਦਿੱਤੀ ਹੈ। ਉਹਦਾ ਸ਼ੁਕਰਾਨਾ ਕਰਦੇ ਰਹੇ ਸਾਰੀ ਉਮਰ, ਅੱਠੇ ਪੈਰ ਉਹਨੂੰ ਸਿਮਰਦੇ ਰਹੇ। ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ, ਇਹ ਗੱਲ ਜਿਨ੍ਹਾਂ ਨੇ ਸਮਝੀ ਉਹਨਾਂ ਨੇ ਫਿਰ ਦੇਹੀ ਦੀ ਕਦਰ ਜਾਣੀ ਹੈ, ਅਤੇ ਜਾਣਿਆ ਵੀ ਕਾਹਤੇ ਦਿੱਤੀ ਹੈ ਵਾਹਿਗੁਰੂ ਨੇ ਸਿਮਰਨ ਭਜਨ ਕਰਨ ਵਾਸਤੇ। ਉਹਨਾਂ ਨੇ ਸਿਮਰਨ ਭਜਨ ਕੀਤਾ, ਉਹ ਵਿਗਾੜ ਕੇ ਨਹੀਂ ਗਏ, ਫਿਰ ਉਹ ਸਵਾਰ ਕੇ ਗਏ। ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਉਹਨਾਂ ਨੇ ਕੰਮ ਵਿਗਾੜਿਆ ਨਹੀਂ ਆਪਣਾ, ਸਵਾਰ ਲਿਆ ਉਹਨਾਂ ਨੇ, ਸਤਿਗੁਰ ਬੂਝ ਬੁਝਾਈ, ਜਿਨ੍ਹਾਂ ਨੂੰ ਸਤਿਗੁਰਾਂ ਨੇ ਸੋਝੀ ਦੇ ਦਿੱਤੀ। ਸੱਚ ਸੰਜਮ ਕਰਨੀ ਕਿਰਤ ਕਮਾਵੈ ਆਵਣ ਜਾਣ ਰਹਾਈ, ਉਹਨਾਂ ਨੇ ਸੱਚਾ ਸੰਜਮ ਰੱਖਿਆ, ਅਥਵਾ ਸੱਚ ਸੱਚ ਨੂੰ ਮੰਨਿਆ, ਸੰਜਮ ਰੱਖਿਆ। ਕਰਨੀ ਕਿਰਤ ਕਮਾਵੈ, ਚੰਗੀ ਕਰਨੀ ਕੀਤੀ, ਮਾੜੇ ਕਰਮਾਂ ਤੋਂ ਤੌਬਾ ਤੌਬਾ ਕੀਤੀ ਵੀ ਇਹ ਕੰਮ ਨਹੀਂ ਕਰਨਾ, ਜੋ ਗੁਰੂ ਸਾਹਿਬ ਦੱਸਦੇ ਉਹੀ ਕਰਨਾ ਹੈ। ਇਹੋ ਜਿਹੀ ਕਿਰਤ ਉਹਨਾਂ ਨੇ ਕਮਾਈ, ਅਤੇ ਕੀ ਹੋਇਆ ਫਿਰ? ਆਵਣ ਜਾਣ ਰਹਾ ਹੀ, ਉਹਨਾਂ ਦਾ ਆਉਣਾ ਜਾਣਾ ਰਹਿ ਗਿਆ, ਆਉਣ ਜਾਣ ਤੋਂ ਰਹਿ ਗਏ, ਉਹ ਬਾਟ ਹੀ ਰਹਿ ਗਈ ਪਾਸੇ, ਉਹਨਾਂ ਨੂੰ ਜਾਣਾ ਹੀ ਨਹੀਂ ਪਿਆ, ਦੂਰ ਰਹੀ ਉਹ ਜਨ ਅਤੇ ਬਾਟ। ਸੇ ਦਰ ਸਾਚੈ ਸਾਚ ਕਮਾਵੈ ਜਿਨ ਗੁਰਮੁਖ ਸਾਚ ਆਧਾਰਾ। ਜਿਨ੍ਹਾਂ ਗੁਰਮੁਖਾਂ ਨੂੰ ਸੱਚ ਦਾ ਆਧਾਰ ਆਸਰਾ ਹੈ, ਸੇ ਦਰ ਸੱਚ ਹੈ ਸੱਚ ਕਮਾਵੇ, ਉਹ ਸੱਚ ਨੂੰ ਕਮਾਉਂਦੇ ਨੇ ਅਤੇ ਸੱਚ ਨੂੰ ਕਮਾ ਕੇ ਸੱਚੇ ਦੇ ਦਰ ਮਹੱਲ ਵਿੱਚ ਪਹੁੰਚ ਜਾਂਦੇ ਨੇ, ਸਰੂਪ ਰੂਪੀ ਘਰ ਵਿੱਚ ਉਹ ਅਭੇਦ ਹੋ ਜਾਂਦੇ ਨੇ, ਵਾਹਿਗੁਰੂ 'ਚ ਮਿਲ ਜਾਂਦੇ ਨੇ, ਪਰਮੇਸ਼ਰ ਦਾ ਰੂਪ ਹੋ ਜਾਂਦੇ ਨੇ। ਜੋਤ ਰਲੀ ਸੰਗ ਜੋਤ ਰਹਿਆ ਕਾਲ ਦਾ, ਉਹ ਤਾਂ ਫਿਰ ਇੱਦਾਂ ਕਹਿੰਦੇ ਨੇ, ਬਹੁਰ ਹਮ ਕਾਹੇ ਆਵੈਂਗੇ, ਆਵਨ ਜਾਨਾ ਹੁਕਮ ਤੇ ਸਹਿਕਾ, ਹੁਕਮੇ ਬੁੱਝ ਸਮਾਵੈਂਗੇ। ਹੁਕਮ ਬੁੱਝ ਗਏ, ਸਮਾ ਗਏ ਵਾਹਿਗੁਰੂ ਦੇ ਵਿੱਚ, ਉਹਦੀ ਜੋਤ ਵਿੱਚ। ਜੋਤ ਰਲੀ ਸੰਗ ਜੋਤ, ਜੋਤ ਜੋਤੀ 'ਚ ਰਲ ਗਈ। ਮਨਮੁਖ ਦੂਜੈ ਭਰਮ ਪੁਲਾਏ ਨਾ ਬੂਜੇ ਵਿਚਾਰਾ। ਲੇਕਿਨ ਮਨਮੁਖ ਬੰਦੇ ਦੀ ਹਾਲਤ ਕੀ ਹੈ? ਦੂਜੇ 'ਚ ਲੱਗਾ ਹੈ, ਦੂਜੇ 'ਚ, ਇੱਕ ਨੂੰ ਛੱਡ ਦਿੱਤਾ, ਦੁਐਤ ਵਿੱਚ ਲੱਗਾ, ਈਰਖਾ 'ਚ ਲੱਗਾ, ਰਾਗ ਦੁਐਸ਼ ਇਹਨਾਂ 'ਚ ਹੀ ਲੱਗਾ ਰਿਹਾ। ਭਰਮ ਭੁਲਾਏ, ਉਹਨੂੰ ਮਹਾਰਾਜ ਨੇ ਫਿਰ ਭਰਮਾਂ 'ਚ ਪਾ ਦਿੱਤਾ, ਲੈ ਵੀ ਤੁਰਿਆ ਰਹੋ, ਤੁਰਿਆ ਰਹਿ ਥਾਂ ਥਾਂ 'ਤੇ, ਧੱਕੇ ਖਾ। ਫਿਰ ਨਾ ਬੂਝੇ ਵਿਚਾਰਾ, ਉਹਨੂੰ ਸਮਝ ਵੀ ਨਹੀਂ ਆਈ ਫਿਰ ਚੰਗੀ ਵਿਚਾਰ ਦੀ, ਕਿਉਂਕਿ ਮਹਾਰਾਜ ਨੇ ਫਿਰ ਆਪ ਹੀ ਭੁਲਾ ਦਿੱਤਾ ਨਾ। ਓਏ ਮਾਨਸ ਜੋਨ ਨਾ ਆਖੀਏ ਪਸ਼ੂ ਢੋਰ ਗਵਾਰ, ਉਹਨੂੰ ਗਵਾਰਾਂ ਵਾਂਗੂ ਭੇਜ ਦਿੱਤਾ ਵੀ ਜਾ, ਨਹੀਂ ਤੇਰੇ ਫਿਰ ਜਦੋਂ ਲੱਗਾ ਹੀ ਤੂੰ ਦੁਐਤ ਪਿੱਛੇ ਹੈ, ਇੱਕ ਨੂੰ ਮੰਨਦਾ ਹੀ ਨਹੀਂ, ਇੱਕ ਤਾਂ ਨਿਸ਼ਚਾ ਨਹੀਂ ਕਰਦਾ, ਇੱਕ ਤਾਂ ਭਰੋਸਾ ਨਹੀਂ ਕਰਦਾ, ਉਹਨੂੰ ਮਹਾਰਾਜ ਨੇ ਫਿਰ ਦੁਐਤ ਵਿੱਚ ਲਾ ਦਿੱਤਾ, ਉਹ ਭਰਮ ਵਿੱਚ ਪੈ ਕੇ ਭੁੱਲੇ ਰਹੇ। ਸਾਰਾ ਸਾਰੀ ਉਮਰ, ਸਾਰੀ ਜ਼ਿੰਦਗੀ ਇੱਦਾਂ ਹੀ ਲੰਘ ਗਈ, ਅੰਤ ਨੂੰ ਧੱਕੇ ਹੀ ਖਾਂਦਾ ਰਿਹਾ, ਨਹੀਂ ਬੁੱਝ ਸਕਿਆ, ਨਹੀਂ ਵਾਹਿਗੁਰੂ ਦੀ ਵਿਚਾਰ 'ਚ ਜੁੜ ਸਕਿਆ। ਆਪੇ ਗੁਰਮੁਖ ਆਪੇ ਦੇਵੈ, ਆਪੇ ਕਰ ਕਰ ਵੇਖੈ। ਆਪੇ ਗੁਰਮੁਖ ਆਪੇ ਦੇਵੈ, ਉਹ ਆਪ ਹੀ ਵਾਹਿਗੁਰੂ ਗੁਰਮੁਖ ਜਨਾਂ ਨੂੰ ਆਪੇ ਹੀ ਸ਼ੁਭ ਗੁਣਾਂ ਦਾ ਔਰ ਨਾਮ ਦਾ ਖਜ਼ਾਨਾ ਦਿੰਦਾ ਹੈ। ਆਪੇ ਕਰ ਕਰ ਵੇਖੈ, ਆਪ ਹੀ ਪੈਦਾ ਕਰ ਕਰਕੇ ਵੇਖਦਾ ਵੀ ਆਪ ਹੈ। ਹੈ ਤਾਂ ਸ੍ਰਿਸ਼ਟੀ ਦਾ ਮਾਲਕ ਉਹੀ ਹੈ ਨਾ, ਪੈਦਾ ਵੀ ਆਪ ਕਰਦਾ ਹੈ, ਪਾਲਦਾ ਵੀ ਆਪ ਹੈ, ਲੈਤਾ ਵੀ ਆਪ ਕਰਦਾ ਹੈ। ਆਪੇ ਗੁਰਮੁਖ ਆਪੇ ਦੇਵੈ, ਆਪ ਹੀ ਮੁਖੀ ਗੁਰੂ ਆਪੇ ਦੇਵੈ, ਆਪਣੇ ਭਗਤਾਂ ਨੂੰ ਨਾਮ ਦਾ ਖਜ਼ਾਨਾ ਦਿੰਦਾ ਹੈ। ਆਪੇ ਕਰ ਕਰ ਵੇਖੈ, ਫਿਰ ਆਪ ਹੀ ਗੁਰਮੁਖ ਬਣਾ ਕੇ ਉਹਨਾਂ ਨੂੰ ਵੇਖਦਾ ਵੀ ਹੈ, ਉਹਨਾਂ ਦੀ ਸਾਰ ਲੈਂਦਾ ਹੈ। ਲਈ ਸੀ ਨਾ ਸਾਰ, ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆ ਰਾਮ ਰਾਜੇ, ਫਿਰ ਸਾਰ ਵੀ ਆਪ ਲੈਂਦਾ ਹੈ। ਜਿਹੜੇ ਗੁਰਮੁਖ ਵਾਹਿਗੁਰੂ ਦੇ ਨਾਲ ਜੁੜੇ ਨੇ ਨਾ, ਉਹਨਾਂ ਦੀ ਸਾਰ ਲੈਣ ਦਾ ਫਿਰ ਮਹਾਰਾਜ ਫਿਰ ਕਹਿੰਦੇ, ਚਿੰਤਾ ਛੱਡ ਅਚਿੰਤ ਰਹੋ, ਫਿਰ ਤੁਹਾਨੂੰ ਚਿੰਤਾ ਦੀ ਲੋੜ ਨਹੀਂ। ਚਿੱਤ ਚੇਤਸ ਕੀ ਨਹੀਂ ਦਿਆਲ ਦਮੋਦਰ ਬਿਵੇ ਨਾ ਜਾਣਸ ਕੋਈ। ਕਿਉਂ ਨਹੀਂ ਚੇਤੇ ਕਰਦਾ ਉਹਨੂੰ? ਹੁਣ ਚੇਤੇ ਕਰ, ਚਿੰਤਾ ਮਤ ਕਰ, ਚਿੰਤਾ ਨਾ ਕਰ, ਕਿਉਂਕਿ ਚਿੰਤਾ ਤਿਸ ਹੀ ਹੈ, ਵਾਹਿਗੁਰੂ ਨੂੰ ਤੇਰੀ ਚਿੰਤਾ ਹੈ, ਉਹ ਆਪ ਹੀ ਚਿੰਤਾ ਕਰਦਾ। ਕਰ ਕਰ ਵੇਖੇ, ਆਪ ਹੀ ਵੇਖਦਾ ਕਰ ਕਰਕੇ ਪੈਦਾ। ਨਾਨਕ ਸੇ ਜਨ ਥਾਏ ਪਾਏ, ਨਾਨਕ ਸੇ ਜਨ ਥਾਏ ਪਏ ਹੈ, ਜਿਨ ਕੀ ਪਤ ਪਾਵੈ ਲੇਖੈ। ਉਹੀ ਜਨ ਥਾਏ ਪੈਂਦੇ ਨੇ ਜਿਨ੍ਹਾਂ ਦੀ ਪਤ ਇੱਜ਼ਤ ਵਾਹਿਗੁਰੂ ਲੇਖੇ 'ਚ ਪਾ ਦੇਵੇ। ਬਾਕੀ ਸਭ ਇੱਦਾਂ ਹੀ ਆਉਂਦੇ ਨੇ, ਫਿਰ ਚਲੇ ਜਾਂਦੇ ਨੇ, ਫਿਰ ਆਉਂਦੇ ਨੇ, ਫਿਰ ਚਲੇ ਜਾਂਦੇ ਨੇ। ਪਤ ਸੇਤੀ ਕੌਣ ਜਾਂਦਾ ਹੈ? ਗੁਰਮੁਖ ਜਾਂਦੇ ਨੇ, ਉਹੀ ਦਰਗਾਹ 'ਚ ਮਾਣ ਪਾਉਂਦੇ ਨੇ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗੇ ਮਾਨ। ਜਿਨ੍ਹਾਂ ਨੇ ਪਹਿਲਾਂ ਸੁਣਿਆ, ਫਿਰ ਮੰਨਿਆ, ਫਿਰ ਕਮਾਈ ਕੀਤੀ, ਉਹ ਪੰਚ ਹੋ ਗਏ। ਅਤੇ ਸਤਿਗੁਰੂ ਕਹਿੰਦੇ ਨੇ ਫਿਰ ਉਹਨਾਂ ਦੀ ਪਤ ਇੱਜ਼ਤ ਲੇਖੇ 'ਚ ਪੈ ਗਈ, ਅਥਵਾ ਇੱਜ਼ਤ ਨਾਲ ਉਹ ਚਲੇ ਗਏ ਨੇ, ਵਾਹਿਗੁਰੂ ਦੇ ਵਿੱਚ ਸਮਾ ਗਏ ਨੇ। ਸੇ ਜਨ ਥਾਏ ਪਾਏ, ਉਹਨਾਂ ਦੀ ਕੀਤੀ ਹੋਈ ਕਾਲ ਥਾਏ ਪੈ ਗਈ ਹੈ, ਉਹਨਾਂ ਦਾ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ, ਉਹਨਾਂ ਦਾ ਥਾਏ ਪੈ ਗਿਆ, ਉਹਨਾਂ ਦਾ ਜੀਵਨ ਹੋ ਗਿਆ ਸਫਲ। ਸਫਲ ਸਫਲ ਭਈ ਸਫਲ ਯਾਤਰਾ, ਉਹਨਾਂ 'ਤੇ ਕਿਰਪਾ ਹੋ ਗਈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਮੁਬਾਰਕ ਬਚਨ ਇਹ ਸਾਰਗ ਰਾਗ ਰਾਹੀਂ ਬਖਸ਼ਿਸ਼ ਕੀਤਾ। ਅਖੀਰਲਾ ਸ਼ਬਦ ਇੱਥੇ ਸਮਾਪਤ ਹੋਇਆ। ਬੇਅੰਤ ਭੁੱਲਾਂ ਦੀ ਆਪ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਮੁਆਫ਼ੀ ਬਖਸ਼ ਦੇਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਆਪੇ ਗੁਰਮੁਖ ਆਪੇ ਦੇਵੈ, ਆਪੇ ਕਰ ਕਰ ਵੇਖੈ, ਨਾਨਕ ਸੇ ਜਨ ਥਾਏ ਪਾਏ ਹੈ, ਜਿਨ ਕੀ ਪਤ ਪਾਵੈ ਲਿਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।